ਮਿਸਤਰਾਂ ਤੇ ਅਸਤਰਾਂ ਦੀ ਆਵਾਜ਼ ਬਦਲਾਂ ਦੀ ਘਟਾ ਘੁਲਣ ਦੇ ਵਾਂਗ ਗਰਜੇਗੀ।
ਚਤੁਰਾਰਨ ਰੁਦਰ ਚਰਾਚਰ ਜੇ ਜੈ,
ਕਹਿੰਦੇ ਨੇ ਚਤੁਰਾਨਨ ਜਿਵੇਂ ਨਾਰਦ ਸੇ, ਚਤੁਰਾਨਨ ਸੇ, ਰੁਮਨਾ ਰਿਖ ਸੇ, ਸਭ ਹੂ ਮਿਲ ਗਾਇਓ, ਵੇਦ ਕਤੇਬ ਨ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨ ਆਇਓ, ਪਾਏ ਸਕੈ ਨਹੀਂ ਪਾਰ ਉਮਾ ਪਤ, ਸਿੱਧ ਸਨਾਤ ਸਨਤਨ ਧਿਆਇਓ, ਧਿਆਨ ਤਰੋ ਤੇ ਕੋ ਮਨ ਮੈ ਜੇ ਕੋ ਅਮਿਤੋਜ ਸਭੈ ਜਗ ਛਾਇਓ। ਅਕਾਲ ਉਸਤਤ ਚਤੁਰਾਨਨ ਮੋਹ ਬੱਤੀਆਂ ਸੁਣ ਲੈ, ਚਿਤ ਦੈ ਦੋ ਸਰੋਨਨ ਮੈ ਧਰੀਐ, ਕ੍ਰਿਸ਼ਨਾ ਅਵਤਾਰ ਦਸਮ ਗ੍ਰੰਥ। ਚਤੁਰਾਨਨ ਬ੍ਰਹਮ, ਇੱਥੇ ਵੀ ਬ੍ਰਹਮ, ਉਹ ਸ਼ਬਦ ਦਸ਼ਮੇਸ਼ ਪਿਤਾ ਜੀ ਅਕਾਲ ਉਸਤਤ ਅੰਦਰ ਵਰਣਨ ਕਰ ਰਹੇ ਨੇ, ਉਹ ਸ਼ਬਦ ਦਸ਼ਮੇਸ਼ ਪਿਤਾ ਜੀ ਰਾਜਾ ਖੜਗ ਸਿੰਘ ਵੱਲੋਂ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਯੁੱਧ ਕਰਦਿਆਂ ਹੋਇਆਂ ਬ੍ਰਹਮਾ ਜੋ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਉਹਨਾਂ ਨੂੰ ਫਸਲਾਉਣ ਆਇਆ, ਉਹਨਾਂ ਨੂੰ ਭੁਲਾਉਣ ਆਇਆ, ਉਹਨਾਂ ਨੂੰ ਗੁਮਰਾਹ ਕਰਨ ਵਾਸਤੇ ਆਇਆ ਹੈ, ਉਹਨੂੰ ਮੁਖਾਤਬ ਕਰ ਰਹੇ ਨੇ। ਉਹ ਸ਼ਬਦ ਇੱਥੇ ਕਲਕੀ ਅਵਤਾਰ ਦੀ ਆਉਣ ਵਾਲੀ ਸ਼ਕਤੀ ਦੀ ਕਥਾ ਦਾ ਵਰਣਨ ਕਰਦਿਆਂ ਵਰਣਨ ਕਰ ਰਹੇ ਨੇ ਕਿ ਉਸ ਮੌਕੇ ਤੇ ਚਤੁਰਾਨਨ ਬ੍ਰਹਮਾ ਰੁਦਰ ਸ਼ਿਵ ਜੀ, ਕਈ ਲੋਕ ਕਹਿੰਦੇ ਨੇ ਜੀ ਦਸਮ ਪਾਤਸ਼ਾਹ ਨੇ ਸ਼ਿਵਾਂ ਦੀ ਆਰਾਧਨਾ ਕੀਤੀ, ਤੇ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜਿਆ ਹੋਇਆ ਅਵਤਾਰ ਆਵੇਗਾ ਸ਼ਿਵ ਜੀ ਤੇ ਉਹਦੇ ਸਾਹਮਣੇ ਡੌਰੂ ਖੜਕਾ ਕੇ ਡਾਂਸ ਕਰੇਗਾ, ਨੱਚੇਗਾ। ਹੁਣ ਜਿਹਦੇ ਸਾਹਮਣੇ ਨੱਚਿਆ ਜਾਵੇ ਉਹ ਵੱਡਾ ਹੁੰਦਾ ਹੈ ਕਿ ਜਿਹੜੇ ਨੱਚਦੇ ਨੇ ਉਹ ਵੱਡੇ ਹੁੰਦੇ ਨੇ? ਕਿਉਂਕਿ ਜਿਹਦੇ ਸਾਹਮਣੇ ਨੱਚਿਆ ਜਾਂਦਾ ਉਹ ਵੱਡਾ ਸਮਝਿਆ ਜਾਂਦਾ, ਨੱਚਣ ਵਾਲਾ ਛੋਟਾ ਹੁੰਦਾ। ਜੇ ਨੱਚਣ ਵਾਲਾ ਆਪਣੇ ਆਪ ਨੂੰ ਵੱਡਾ ਸਮਝ ਲਵੇ ਤਾਂ ਸ਼ਾਇਦ ਉਹਦੀ ਖੁਸ਼ਫਹਿਮੀ ਭੁਲੇਖਾ ਹੋਵੇਗਾ। ਇਸ ਲਈ ਅਕਾਲ ਪੁਰਖ ਵਾਹਿਗੁਰੂ ਪਰੇ ਤੋਂ ਪਰੇ, ਮਹਾਨ ਤੋਂ ਮਹਾਨ ਹੈ, ਉਹਦੀ ਇੱਕ ਸ਼ਖਸੀਅਤ ਸ਼ਕਤੀ ਦੇ ਸਾਹਮਣੇ ਬ੍ਰਹਮਾ ਵੇਦ ਪੜੇਗਾ, ਜੈ ਜੈਕਾਰ ਕਰੇਗਾ, ਰੁਦਰ ਸ਼ਿਵਾ ਸ਼ਿਵਜੀ ਜਿਹੜਾ ਉਹਦੇ ਸਾਹਮਣੇ ਆਪਣੇ ਗਣਾਂ ਨੂੰ ਲੈ ਕੇ, ਆਪਣੇ ਚੇਲਿਆਂ ਨੂੰ ਨਾਲ ਲੈ ਕੇ, ਨਾਲ ਆਪਣੀ ਪਾਰਵਤੀ ਨੂੰ ਲੈ ਕੇ। ਆ ਕਈ ਵਾਰੀ ਵਿਆਹ ਸ਼ਾਦੀਆਂ ਵਿੱਚ ਸਰਦਾਰ ਵੀ ਨੱਚਣ ਲੱਗ ਪੈਂਦੇ ਨੇ, ਜੇ ਨਾ ਵੀ ਸਰਦਾਰ ਨਹੀਂ ਚਾਹੇ ਤੇ ਅੱਜ ਖੱਦ ਖਿੱਚ ਕੇ ਕਹਿੰਦੇ ਨੇ ਵੀ ਨੱਚ, ਤੈਨੂੰ ਇਸੇ ਵਾਸਤੇ ਤਾਂ ਲਿਆਂਦਾ, ਜਿਹੜਾ ਕਿ ਗੁਰੂ ਘਰ ਵਿੱਚ ਇਹ ਚੀਜ਼ਾਂ ਵਰਜਿਤ ਨੇ। ਗੁਰੂ ਕੇ ਸਿੱਖਾਂ ਨੂੰ ਇਹ ਚੀਜ਼ਾਂ ਸੋਭਦੀਆਂ ਨਹੀਂ, ਪਰ ਅਕਸਰ ਅਸੀਂ ਕਈ ਵਾਰੀ ਖੁਸ਼ੀ ਦਾ ਪ੍ਰਗਟਾਓ ਕਰਨ ਦੇ ਮੌਕੇ ਤੇ ਇਹ ਚੀਜ਼ਾਂ ਕਰਦੇ ਹਾਂ। ਗੁਰੂ ਕੇ ਸਿੱਖ ਨੇ ਅਗਰ ਖੁਸ਼ੀ ਦਾ ਪ੍ਰਗਟਾਓ ਕਰਨਾ ਤਾਂ ਉਹ ਬਾਣੀ ਦਾ ਪਾਠ ਕਰੇ ਜਾਂ ਕਰਾਵੇ, ਕੀਰਤਨ ਕਰੇ ਜਾਂ ਕਰਾਵੇ, ਸੁਣੇ ਔਰ ਗੁਰਦੁਆਰੇ ਆ ਕੇ ਸਾਧ ਸੰਗਤ ਦੇ ਦਰਮਿਆਨ ਬੈਠ ਕੇ ਬੱਚਿਆਂ ਦੇ ਖੁਸ਼ੀਆਂ ਦੇ ਕਾਰਜ ਕਰੇ ਤੇ ਫਿਰ ਗੁਰੂ ਕਾ ਲੰਗਰ ਕਰ ਦੇਵੇ, ਜਿਹਦੇ ਵਿੱਚ ਸਾਰੇ ਛਕਣ ਪਿਆਰ ਨਾ ਖੋ ਸ੍ਰੀ ਵਾਹ। ਇਹ ਤਾਂ ਗੁਰੂ ਕੀ ਪਰੰਪਰਾ ਹੈ, ਪਰ ਅਸੀਂ ਕਈ ਵਾਰੀ ਇਹ ਚੀਜ਼ਾਂ ਵੀ ਕਰ ਲੈਂਦੇ ਹਾਂ। ਇੱਥੇ ਕਿਰਪਾ, ਇੱਥੇ ਮੈਨੂੰ ਕਦੇ ਇਸ ਤਰ੍ਹਾਂ ਦਾ ਵਾਤਾਵਰਨ ਦੇਖਣ ਦਾ ਮੌਕਾ ਨਹੀਂ ਮਿਲਿਆ, ਸ਼ਾਇਦ ਜ਼ਿਆਦਾ ਗੁਰਦੁਆਰੇ ਗੁਰੂ ਕੇ ਸਥਾਨਾਂ ਦੇ ਵਾਤਾਵਰਨ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ। ਅੱਗੇ ਪਿੱਛੇ ਸ਼ਾਇਦ ਕੁਝ ਲੋਕ ਕਰਦੇ ਹੀ ਹੋਣ, ਪਰ ਬੇਨਤੀ ਕਰ ਰਿਹਾ ਸਾਂ, ਸ਼ਿਵਾ ਵੀ ਨਿਰਤਕਾਰੀ ਕਰੇਗਾ ਆਪਣੇ ਚੇਲਿਆਂ ਨੂੰ ਨਾਲ ਲੈ ਕੇ, ਨਾਲ ਆਪਣੀ ਪਾਰਵਤੀ ਨੂੰ ਨਾਲ ਲੈ ਕੇ। ਹਜ਼ੂਰ ਕਹਿ ਰਹੇ ਨੇ ਬ੍ਰਹਮਾ ਕਲਕੀ ਅਵਤਾਰ ਦੇ ਸਾਹਮਣੇ ਉਹਦੀ ਚੜ੍ਹਦੀ ਕਲਾ ਲਈ ਵੇਦ ਮੰਤਰ ਪੜੇਗਾ, ਸ਼ਿਵਾ ਉਹਦੇ ਸਾਹਮਣੇ ਆਪਣੀ ਪਤਨੀ ਪਾਰਵਤੀ ਨੂੰ ਨਾਲ ਲੈ ਕੇ, ਚੇਲਿਆਂ ਨੂੰ ਨਾਲ ਲੈ ਕੇ ਨਿਰਤ ਕਰੇਗਾ, ਨਾਚ ਕਰੇਗਾ। ਚਰਾਚਰ ਜੜ ਤੇ ਚੇਤਨ ਜਿਹੜੇ ਨੇ,
ਜੇ ਜੈ ਸਦ ਨਨਦ ਸੁਣਾਵੇਗੇ,
ਨਨਦ ਇੱਕ ਰਸ, ਇਹ ਜਿਤਨੇ ਲੋਕ ਨੇ ਜੇ ਇਧਰ ਲੱਗ ਜਾਵੇਗਾ, ਇਹ ਜਿਤਨੇ ਵੀ ਦੇਵਤੇ ਨੇ ਇਹ ਸਾਰੇ ਨਨਦ ਇੱਕ ਰਸ ਜੈ ਜੈ ਜੈਕਾਰਤਾ ਦਾ ਸ਼ਬਦ ਸੁਣਾਣਗੇ। ਉਸ ਮੌਕੇ ਤੇ ਸਾਰੀ ਧਰਤੀ ਅੰਦਰ, ਸਾਰੇ ਖੰਡਾਂ ਤੇ ਬ੍ਰਹਿਮੰਡਾਂ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਜੈ ਜੈਕਾਰ ਹੋਵੇਗਾ। ਇਹ ਸਾਰੇ ਦੇਵਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦਾ ਜੈ ਜੈਕਾਰ
ਕਰਨਗੇ।
ਇਸ ਸੰਬਲਪੁਰ ਦੇ ਬੜੇ ਚੰਗੇ ਭਾਗ ਉਤਪੰਨ ਹੋ ਗਏ ਨੇ।
ਹਰਜੂ ਹਰ ਮੰਦਰ ਆਵਹਿਗੇ,
ਹਰਜੂ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਹਰੀ ਜੀ ਕਲਕੀ ਜੀ, ਹਰ ਮੰਦਰ ਭਗਵਾਨ ਵਿਸ਼ਨੂੰ ਜੀ ਦਾ ਮੰਦਰ ਜੋ ਸੰਬਲਪੁਰ ਵਿੱਚ ਹੈ ਉਹਦੇ ਵਿੱਚ ਪ੍ਰਤੱਖ ਹੋ ਕੇ ਆਉਣਗੇ।
ਤਾਰ ਪ੍ਰਮਾਨ ਉਚਾਨ ਤੁਜਾ,
ਕਹਿੰਦੇ ਨੇ ਫਿਰ ਤਾਰ ਪ੍ਰਮਾਨ ਉਚਾਨ ਤੁਜਾ। ਤਾਰ ਪ੍ਰਮਾਨ ਦੇ ਦੋ ਤਰੀਕੇ ਵਿਦਵਾਨਾਂ ਨੇ ਮੰਨੇ ਨੇ। ਇੱਕ ਤਰੀਕਾ ਤੇ ਮੰਨਿਆ ਹੈ ਕਿ ਤਾਰ ਇੱਕ ਵਿਰਖਸ਼ ਹੈ ਜੋ ਬਹੁਤ ਉੱਚਾ ਹੁੰਦਾ, ਬਹੁਤ ਲੰਬਾ ਹੁੰਦਾ, ਉਚਾਈ ਵਿੱਚ ਸ਼ਾਇਦ ਇਹ ਸਰੂ ਦੇ ਬੂਟੇ ਨਾਲੋਂ ਵੀ ਜ਼ਿਆਦਾ ਉੱਚਾ ਹੋਵੇ ਤਾਰ ਦਾ ਵਿਰਖਸ਼। ਕਹਿੰਦੇ ਨੇ ਕਿ ਉਸ ਮੌਕੇ ਤੇ ਕਲਕੀ ਅਵਤਾਰ ਦੇ ਨਾਲ ਉਹਨਾਂ ਦੇ ਸੂਰਬੀਰ ਜਿਹੜੇ ਬਹਾਦਰ ਨੇ ਉਹਨਾਂ ਦੀਆਂ ਜਿਹੜੀਆਂ ਧੁਜਾਵਾਂ ਹੋਣਗੀਆਂ, ਜੋ ਨਿਸ਼ਾਨ ਹੋਣਗੇ, ਉਹ ਤਾੜ ਵਿਰਸ਼ ਦੇ ਪ੍ਰਮਾਣ ਬਰੋਬਰ ਉੱਚੇ ਹੋਣਗੇ, ਯਾਨੀ ਬਹੁਤ ਬਹੁਤ ਉੱਚੇ ਹੋਣਗੇ। ਦੂਸਰਾ ਤਰੀਕਾ ਵਿਦਵਾਨਾਂ ਨੇ ਤਾਰ ਪ੍ਰਮਾਣ ਦਾ ਇਹ ਮੰਨਿਆ ਹੈ ਕਿ 300 ਗਜ ਉੱਚਾ ਜਿਹੜੇ ਜਿਸ ਚੀਜ਼ ਦੀ ਉਚਾਈ ਹੋਵੇ ਉਸ ਨੂੰ ਤਾਰ ਪ੍ਰਮਾਣ ਕਹਿੰਦੇ ਨੇ। ਕਹਿੰਦੇ ਨੇ ਇਸ ਪ੍ਰਕਾਰ ਤਾਰ ਪ੍ਰਮਾਣ 300 ਗਜ ਉੱਚੇ ਉਹਨਾਂ ਦੇ ਨਿਸ਼ਾਨ ਜਿਹੜੇ ਨੇ ਧੁਜਾ ਨਿਸ਼ਾਨ ਉੱਚੇ ਹੋਣਗੇ, ਔਰ ਉਹਨਾਂ ਦੇ ਝੰਡੇ ਉਹਨਾਂ ਦੇ ਵਸਤਰ ਫਹਿਰਾਣਗੇ, ਔਰ ਉਹਨਾਂ ਦੀ ਸੁੰਦਰ ਸੋਭਾ ਹੋਵੇਗੀ। ਜਿਹੜੇ ਵੱਡੇ ਕਲਕੀ ਅਵਤਾਰ ਆਪ ਹੋਣਗੇ, ਓਡੇ ਉੱਚੇ ਹੀ ਉਹਨਾਂ ਦੇ ਨਿਸ਼ਾਨ ਸਾਹਿਬ ਹੋਣਗੇ। ਹਾਂ, ਕੁਝ ਲੋਕਾਂ ਦਾ ਖਿਆਲ ਹੈ ਦਾਲ ਦਾ ਘਿਓ ਖਾਣ ਵਾਲੇ ਮੁਲਕਾਂ ਦੇ ਜਿਹੜੇ ਲੋਕ ਨੇ, ਜਦੋਂ ਉਹਨਾਂ ਦੀ 100ਵੀਂ ਪੀੜ੍ਹੀ ਹੋਏਗੀ। ਚਾਈਨਾ ਦੇ ਡਾਕਟਰਾਂ ਨੇ ਇਸ ਸੰਬੰਧ ਵਿੱਚ ਇਹ ਦਲੀਲ ਤੇ ਵਿਚਾਰ ਦਿੱਤੀ ਹੈ। ਰਿਸਰਚ ਤੋਂ ਬਾਅਦ ਉਹ ਇਸ ਸਿੱਟੇ ਤੇ ਪਹੁੰਚੇ ਨੇ ਕਿ ਜਿਨ੍ਹਾਂ ਮੁਲਕਾਂ ਦੇ ਲੋਕ ਦਾਲ ਦਾ ਘਿਓ ਖਾਂਦੇ ਨੇ, ਜਦੋਂ ਉਹਨਾਂ ਦੀ 100ਵੀਂ ਪੀੜ੍ਹੀ ਹੋਵੇਗੀ, 100 ਥਾਂ ਤੇ 100ਵੀਂ ਜਨਰੇਸ਼ਨ ਹੋਵੇਗੀ, ਜਦੋਂ ਉਹ ਬੱਚੇ ਜਨਮ ਲੈਣਗੇ ਤੇ ਬਿਲਕੁਲ ਛੋਟੇ ਛੋਟੇ ਚੂਹਿਆਂ ਜਿੱਡੇ ਹੋਣਗੇ। ਪਿਆਰ ਲੱਖੋ ਸ੍ਰੀ ਗੁਰੂ, ਇਹ ਚਾਈਨੀਜ਼ ਡਾਕਟਰਾਂ ਦਾ ਖਿਆਲ ਹੈ, ਵਿਚਾਰ ਹੈ। ਇਸ ਵਾਸਤੇ ਇੱਥੇ ਵਰਣਨ ਕਰ ਰਹੇ ਨੇ ਕਿ ਜਿੱਡਾ ਵੱਡਾ ਕਲਕੀ ਅਵਤਾਰ ਆਪ ਹੋਵੇਗਾ, ਓਡਾ ਵੱਡਾ ਉਹਦਾ ਨਿਸ਼ਾਨ ਹੋਵੇਗਾ। ਅੱਗੇ ਜਾ ਕੇ ਕਲਕੀ ਅਵਤਾਰ ਦਾ ਖੰਡਾ ਕਿੱਡਾ ਵੱਡਾ ਹੋਵੇਗਾ ਉਹ ਅੱਜ ਨਹੀਂ ਦੱਸਦੇ, ਫਿਰ ਦੱਸਾਂਗੇ। ਉਹਦੀ ਲੰਬਾਈ ਹਜ਼ੂਰ ਆਪਣੀ ਕਲਮ ਨਾਲ ਲਿਖਣਗੇ ਵੀ ਉਹ ਕਿੱਡਾ ਵੱਡਾ ਖੰਡਾ ਹੋਵੇਗਾ, ਤੇ ਉਸ ਖੰਡੇ ਦੀ ਲੰਬਾਈ ਤੋਂ ਅਸੀਂ ਅੰਦਾਜ਼ਾ ਲਗਾ ਸਕਾਂਗੇ ਵੀ ਖੰਡੇ ਦੇ ਇੱਕ ਵਾਰ ਵਿੱਚ ਕਿਤਨੇ ਲੋਕ ਨਿਪਟਣਗੇ, ਕਿਤਨੇ ਲੋਕ ਝਟਕੇ ਜਾਣਗੇ, ਕਿਤਨੇ ਅਧਰਮੀਆਂ ਦਾ, ਕਿਤਨੇ ਪਾਪੀਆਂ ਦਾ ਨਾਸ਼ ਹੋਵੇਗਾ। ਉਹਦੇ ਆਉਣ ਵਾਲੇ ਅਗਲੇ ਵਿਚਾਰ ਵਿੱਚ ਆਪਾਂ ਨੂੰ ਸਾਰਿਆਂ ਨੂੰ ਸੁਣਨ ਦਾ ਮੌਕਾ ਮਿਲੇਗਾ। ਇੱਥੇ ਅਰਜ਼ ਕੀਤੀ ਜਾ ਰਹੀ ਸੀ ਕਿ ਏਡੇ ਵੱਡੇ ਉੱਚੇ ਉਹਦੇ ਨਿਸ਼ਾਨ ਹੋਣਗੇ, ਲੱਖ ਦੇਵ ਅਦੇਵ ਤਰਸਾਵੇਗੇ। ਉਹਦੇ ਨਿਸ਼ਾਨਾਂ ਦੀ ਚੜ੍ਹਤ ਦੇਖ ਕੇ, ਉਹਦੇ ਝੰਡੇ ਫਹਿਰਾਉਂਦੇ ਦੇਖ ਕੇ, ਦੇਵਤੇ ਤੇ ਦੈਂਤ ਸਾਰੇ ਤਰਸਾਣਗੇ, ਡਰਨਗੇ, ਪੈਪੀਤ ਹੋਣਗੇ, ਕੰਬਣਗੇ। ਦੈਂਤ ਵੀ ਡਰਨਗੇ, ਦੈਂਤਾਂ ਦਾ ਤੇ ਉਹਨੇ ਨਾਸ਼ ਕਰਨਾ ਹੀ ਕਰਨਾ ਹੈ, ਤੇ ਦੇਵਤੇ ਇਸ ਲਈ ਡਰਨਗੇ ਕਿ ਕਲਕੀ ਅਵਤਾਰ ਕਿਤੇ ਸਾਡਾ ਰਾਜ ਵੀ ਨਾ ਖੋਲਵੇ। ਇਹ ਦੇਵਤੇ ਦੈ ਸਾਰੇ ਡਰਨਗੇ।
ਕਲਕੀ ਗਜ ਗਾਹ ਗਦਾ ਬਰਸੀ,
ਕਹਿੰਦੇ ਨੇ ਗਜ ਗਾਹ ਮੋਢਿਆਂ ਦੀ ਹਿਫਾਜ਼ਤ ਰੱਖਣ ਵਾਲੇ ਸ਼ਸਤਰ ਦੇ ਰੂਪ ਵਿੱਚ ਹੁੰਦੇ ਨੇ। ਜਿਸ ਪ੍ਰਕਾਰ ਇਹ ਕੜੇ ਅਸੀਂ ਵੱਡੇ ਵੀ ਪਾਉਂਦੇ ਹਾਂ ਔਰ ਛੋਟੇ ਵੀ ਪਾਉਂਦੇ ਹਾਂ। ਕੜੇ ਦਾ ਮਤਲਬ ਹਜ਼ੂਰ ਨੇ ਬਖਸ਼ਿਸ਼ ਕੀਤੀ ਸੀ, ਇੱਕ ਤਾਂ ਇਹ ਕੜਾ ਜਿਸ ਹੱਥ ਵਿੱਚ ਹੋਵੇਗਾ ਉਸ ਸਿੱਖ ਨੂੰ ਪ੍ਰੇਰਨਾ ਦੇਵੇਗਾ ਕਿ ਇਹਨਾਂ ਹੱਥਾਂ ਨਾਲ ਕਿਸੇ ਦੀ ਜੇਬ ਨਹੀਂ ਕੱਟਣੀ, ਇਹਨਾਂ ਹੱਥਾਂ ਦੇ ਨਾਲ ਕਿਸੇ ਦੇ ਵਾਸਤੇ ਬੁਰਾ ਲੇਖ ਨਹੀਂ ਲਿਖਣਾ, ਇਹਨਾਂ ਹੱਥਾਂ ਦੇ ਨਾਲ ਕਿਸੇ ਕਮਜ਼ੋਰ ਦੇ ਉੱਪਰ, ਕਿਸੇ ਯਤੀਮ ਦੇ ਉੱਪਰ ਵਾਰ ਨਹੀਂ ਕਰਨਾ। ਕੜਾ ਹਮੇਸ਼ਾ ਮਨੁੱਖ ਦੇ ਹੱਥ ਨੂੰ ਬੁਰਾਈਆਂ ਤੋਂ ਬਚਣ ਦੀ ਪ੍ਰੇਰਨਾ ਦਿੰਦਾ ਤੇ ਆਪਣੇ ਮਾਲਕ ਦੀ ਯਾਦ ਦਿਵਾਉਂਦਾ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਜਿਵੇਂ ਕੋਈ ਪੁਰਾਣਾ ਦੋਸਤ ਵਿਦਾ ਹੋਣ ਲੱਗੇ ਤੇ ਕਈ ਵਾਰੀ ਕਹਿੰਦੇ ਨੇ ਕੁਛ ਤੋਂ ਨਿਸ਼ਾਨੀ ਛੋੜ ਜਾ, ਵੀ ਕੋਈ ਤਾਂ ਨਿਸ਼ਾਨੀ ਦੇ ਦੇ, ਤੇਰੀ ਯਾਦ ਬਾਕੀ ਰਹਿ ਜਾਵੇ, ਕੋਈ ਨਿਸ਼ਾਨੀ ਰੱਖੀ ਦਈਏ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਯਾਦ ਏ, ਇਹ ਸਦੈਵੀ ਨਿਸ਼ਾਨੀ ਏ, ਜਿਸ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਰ ਸਿੱਖ ਨੂੰ ਦਿੱਤੀ ਏ। ਪਿਆਰ ਲੱਖੋ ਸ੍ਰੀ ਵਾਹ। ਹਾਂ, ਇਸ ਵਾਸਤੇ ਦੂਸਰਾ ਕੜਾ ਸ਼ਸਤਰਾਂ ਤੋਂ ਰੱਖਿਆ ਕਰਦਾ ਹੈ, ਬਚਾਉਂਦਾ ਹੈ। ਪੁਰਾਤਨ ਸਿੰਘ ਇਸੇ ਕਰਕੇ ਵੱਡੇ ਵੱਡੇ ਕੜੇ ਪਹਿਨਦੇ ਸਨ ਕਿ ਉਹ ਦੁਸ਼ਮਣ ਦੇ ਸ਼ਸਤਰਾਂ ਤੋਂ ਆਪਣੇ ਆਪ ਨੂੰ, ਆਪਣੇ ਹੱਥਾਂ ਨੂੰ ਕੜੇ ਦੇ ਤੌਰ ਤੇ ਬਚਾਉਣ ਦਾ ਯਤਨ ਕਰਦੇ ਸਨ। ਇਸੇ ਪ੍ਰਕਾਰ ਗਜ ਗਾਹਾ ਜਿਹੜਾ ਮੋਢੇ ਉੱਪਰ ਪਾਇਆ ਜਾਵੇ, ਮੋਢੇ ਤੇ ਦੁਸ਼ਮਣ ਦੀ ਕਿਰਪਾਨ ਦਾ, ਤਲਵਾਰ ਦਾ ਵਾਰ ਨਾ ਹੋ ਸਕੇ, ਉਸ ਨੂੰ ਕਹਿੰਦੇ ਨੇ ਗਜ ਗਾਹਾ। ਇਉਂ ਕਲਕੀ ਅਵਤਾਰ ਆਪਣੇ ਮੱਥੇ ਤੇ ਕਲਗੀ ਲਗਾਵੇਗਾ, ਮੋਢਿਆਂ ਤੇ ਗਜਗਾਹ ਬੰਨੇਗਾ, ਹੱਥ ਵਿੱਚ ਉਹਦੇ ਗੁਰਜ ਵੀ ਹੋਵੇਗੀ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਜੀ ਨੇ ਗੁਰਜ ਦੀ ਵਰਤੋਂ ਵੀ ਕੀਤੀ ਏ, 7 ਧਾਤਾਂ ਦੀ ਬਣੀ ਹੋਈ ਉਹਨਾਂ ਦੀ ਪਵਿੱਤਰ ਗੁਰਜ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਉਹਨਾਂ ਦੀ ਮਹਾਨਤਾ ਨੂੰ ਪ੍ਰਗਟਾਉਂਦੀ ਸੀ। ਹੁਣ ਪਤਾ ਨਹੀਂ ਉਹ ਗੁਰਜ ਹੈ ਜਾਂ ਇਸ ਵਾਤਾਵਰਨ ਵਿੱਚ ਉਹਨਾਂ ਚੀਜ਼ਾਂ ਤੋਂ ਵੀ ਅਸੀਂ ਵਾਂਝੇ ਹੋ ਗਏ ਹਾਂ। ਹਾਂ, ਗਦਾ ਦਾ ਅਰਥ ਹੈ ਗੁਰਜ, ਕਹਿੰਦੇ ਨੇ ਉਹ ਗੁਰਜ ਕਲਕੀ ਅਵਤਾਰ ਆਪਣੇ ਹੱਥ ਵਿੱਚ ਗੁਰਜ ਵੀ ਰੱਖੇਗਾ, ਬਰਸੀ ਬਰਸੀ ਵੀ ਹੋਵੇਗੀ।
ਜੈਪਾਨ ਕਿਰਪਾਨ ਪਰਮਾਵਾਹਿਗੇ,
ਆਪਣੇ ਹੱਥਾਂ ਦੇ ਵਿੱਚ ਇਸ ਪ੍ਰਕਾਰ ਬਰਸੀਆਂ ਨੂੰ, ਗੁਰਜਾਂ ਨੂੰ ਹੱਥ ਵਿੱਚ ਪਕੜ ਕੇ, ਕਿਰਪਾਨ ਨੂੰ ਪਕੜ ਕੇ ਪਰਮਾਉਣਗੇ, ਯਾਨੀ ਘੁਮਾਣਗੇ, ਚਮਕਾਣਗੇ।
ਜਗ ਪਾਪ जग पाप समूह बनासन को।
इस प्रकार जगत अंदर संसार दे अंदर सारे प्रकार दे हर प्रकार दे पापा नु नाश करन वास्ते
कल की कल धर्म चलावेंगे।
कल की अवतार कल युग दे विच फिर धर्म दे ताई चलाउंगे, अधर्म नाश हो जावेगा।
पल भाग पयाए संबल के,
कहने ए संबलपुर दे बड़े चंगे भाग पैदा हो गए।
हर जो हर मंदिर आवेंगे,
हर जो भगवान विष्णु जी हरी दे मंदिर भगवान विष्णु जी दे मंदिर संबलपुर दे विच प्रगट हो के आउंगे।
पान कृपान अजान तुजा,
फिर कहंदे ने फिर पढ़ना
पान कृपान अजान तुजा,
पूजा पूजा पाठ चाहिए। पान कृपान अजान पूजा, पान कृपान अजान पूजा, ओदे हाथ विच कृपान होवेगी, ओदियां पूजा बाहां अजान गोडियां तो नीचे लटकदियां होणगियां, ओ लंबियां बाहां वाला होवेगा। जिवें साहिब गुरु गोबिंद सिंह साहब जी ने अकाल पुरख वाहिगुरु जी दे संबंध विच ए शब्द कहे ने, आजान बाहो साहान साहो, राजान राज पानान पान, देवान देव उपमा महान। ए जाप साहब अंदर अकाल पुरख वाहिगुरु जी दे संबंध विच शब्द कहे गए ने। दसरे तो पहला गुरु प्यारे जिक्र कर रहे सन के शब्द गुरु महाराज जी दे वाक कढ के रख लै जांदे ने। भई कई बारी असी ए भी नहीं समझदे अके जी जरा चंगा जिहा वाक बाबा जी दा ले लेना। बाबा जी दे तां सारे वाक चंगे ने, जेड़ा कमावेगा कालना करेगा। याद आया कि ग्वालियर विच बंदी छोड़ साहिब गुरु हरगोबिंद साहब जी दा पवित्र स्थान तैयार होने तो पहला ग्वालियर स्टेट दे राजा मौजूदा राजे दे दादे ने एक गुरु का स्थान बनवाया से। ओदे पिछे भी एक घटना है ते नाल नाल सानू थोड़ा जा समझना ते सोचना चाहिदा है। कहंदे ने माधव राव सिंधिया दे बाप दे बाप ने दादे ने गुरु प्यारे महापुरशां पास उजैन जाके बेनती की थी कि तुसी कृपा करो, मैं अपने धर्म मुताबक सब देवत्यां दी आराधना की थी है, मेरे घर राज पाग दा वारस नहीं आ सकिया, ना कोई बेटा होया है ना कोई बेटी हुई है। उदों बेटे ही राज पाग दे वारस समझे जांदे सन। हुण तुहानू महापुरुष समझ के तुहाडे पास आया हां। उस मौके ते ओ महापुरुष सन पंडित राम सिंह जी निर्मले संपर्दा दे श्री महंत, बड़ी कल कालना और साधना वाले ए महापुरुष मालवे दे इलाके विच पैदा हुए सन। तो इन्हां दी शरण विच ग्वालियर दे राजा अपने परिवार समेत पहुंचे। तां उस मौके ते महापुरशां ने गुरु नानक देव जी दे दर कर दी सेवा करन वाले महापुरश ने राजे नूं जवाब विच बेनती कीती सी, राजन वैदा करना ते बहुत औखा है बहुत कठिन है, पर एक काम करो, जे तुसी रोज जपजी साहब दा पाठ राजा ते राणी करन लग जाओ ते फिर गुरु नानक साहब जरूर बख्शिश करनगे। राजे ते राणी ने श्री जपजी साहब दा पाठ महापुरशां तों हिंदी विच लिखवा के पढ़ना शुरू कीता। फिर वक्त आया समा आया जिस राजे पासों मौजूदा राजे दे बाप दा जन्म होया, और इस शुकराने वजों इस खुशी वजों गुरु नानक देव जी दे दर कर दी महानता नूं प्रगटाण लई ग्वालियर दे उस राजे ने ग्वालियर विच एक गुरुद्वारा साहब उसारिया कायम कीता जिस नूं गुरुद्वारा फूल बाग कहिंदे ने। और इत्थे कोई भी यात्री आवे राज वल्लों प्रबंध कीता गया कि उन्हूं इस हिसाब दे नाल उहदी सेवा कीती जा सके। वक्त बदल गया राह चले गए तो एक ऐसे ग्रंथी साहब उत्थे सेवा करन लगे। जदों बिरला जी उत्थे पहुंचे ते उन्होंने इतलाह दित्ती भी वह गुरुद्वारे मत्था टेकन वास्ते आणगे। तो ग्रंथी साहब जी ने तैयारी कर ली, कड़ा प्रसाद बना लिया ते शब्द भी कढ लिया, अब नासी जीयन को दाता सिमरत सा मल खोई, गुण निधान भगतन को बरतन बिरला पहावे कोई। सोठ महला पंजवां, एदा भाव तां होर है। पर जिस वेले बिरला जी आए अरदास कीती वाग तां पहले ही कढ़िया होया सी, फिर अर्थ शुरू हो गए। कहन लगे सेठ जी तुसी किड्डे वड्डे सेठ हो, ਸਾਡੇ ਗੁਰੂ ਗੁਰੂ ਅਰਜਨ ਦੇਵ ਜੀ ਨੇ ਤੁਹਾਡਾ ਪਹਿਲਾਂ ਹੀ ਨਾਮ ਲਿਖਿਆ ਹੋਇਆ ਸੀ ਵੀ ਉਹ ਫੂਲ ਬਾਗ ਮੱਥਾ ਟੇਕਣ ਵਾਸਤੇ ਆਵੇਗਾ। ਅਖੇ ਆਹ ਦੇਖੋ ਬਿਰਲਾ ਪਾਵੇ ਕੋਈ ਤਾਂ ਇਉਂ ਬਿਰਲੇ ਨੇ ਖੁਸ਼ ਹੋ ਕੇ 500 ਰੁਪਿਆ 1000 ਰੁਪਿਆ ਦੇ ਦਿੱਤਾ। ਇੰਨਾ ਸਾਡਾ ਵਿਚਾਰ ਹੈ, ਇੰਨਾ ਸਾਡਾ ਖਿਆਲ ਹੈ। ਅਸੀਂ ਇਨਸਾਨ ਦੀ ਧਨਵਾਨ ਦੀ ਕਿਸੇ ਮਨੁੱਖ ਦੀ ਜੇ ਖੁਸ਼ਾਮਦ ਵੀ ਕਰਦੇ ਹਾਂ ਤਾਂ ਉਹ ਵੀ ਬਾਣੀ ਦੁਆਰਾ ਜੀ ਹੈ। ਤੁਹਾਡਾ ਨਾਮ ਅਖੇ ਪਹਿਲਾਂ ਹੀ ਗੁਰੂ ਮਹਾਰਾਜ ਨੇ ਲਿਖਿਆ ਸੀ। ਪਰ ਬਿਰਲਾ ਦਾ ਅਰਥ ਹੈ ਬਿਰਲਾ ਬਿਰਲਾ ਜਗ ਮੈਂ ਉੱਤਮ ਕੱਢ ਇਹ ਬਿਰਲੇ ਕੇਈ ਕੇ ਗੁਜਰੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਇਥੋਂ ਤੱਕ ਕਹਿ ਦਿੱਤਾ ਹੈ ਇੱਕ ਦੇਵਤੇ ਦੀ ਗੱਲ ਕੀ ਕਰਦੇ ਹੋ, ਇੱਕ ਈਸੇ ਇੱਕ ਮੂਸੇ ਦੀ ਗੱਲ ਕੀ ਕਰਦੇ ਹੋ, ਇੱਕ ਗੁਰੂ ਨਾਨਕ ਦੇਵ ਜੀ ਦੇ ਸਿੱਖ ਦੇ ਮੁਕਾਬਲੇ ਤੇ ਨਾ ਲੱਖਾਂ ਈਸਾ ਹੋ ਸਕਦੇ ਨੇ ਨਾ ਲੱਖਾਂ ਮੂਸਾ ਹੋ ਸਕਦੇ ਨੇ। ਪਹਿਲਾਂ ਖੋ ਸ੍ਰੀ ਵਾਹ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਿਚਾਰ ਮੁਤਾਬਿਕ ਤੁਰਜ ਕੀਤੀ ਜਾ ਰਹੀ ਸੀ। ਇੱਥੇ ਵਰਣਨ ਕਰ ਰਹੇ ਨੇ ਅਜਾਨ ਪੁਜਾ ਗੋਡਿਆਂ ਤੋਂ ਲੰਬੀਆਂ ਬਾਹਾਂ। ਤੇ ਕਈ ਵਾਰੀ ਐਸੇ ਵੀ ਕਈ ਪਿਆਰੇ ਹੁੰਦੇ ਨੇ ਜੇ ਕਿਤੇ ਥੋੜਾ ਜਿਹਾ ਕੱਦ ਲੰਬਾ ਹੋਵੇ ਤੇ ਬਾਹਾਂ ਤਾਂ ਹੱਥ ਸਰੀਰ ਦੀ ਲੰਬਾਈ ਦੇ ਨਾਲ ਹੀ ਹੋਣਗੀਆਂ ਨਾ ਹਿਸਾਬ ਕਿਤਾਬ। ਔਰ ਮਹਾਰਾਜਾ ਯਾਦਵਿੰਦਰ ਸਿੰਘ ਦੀ ਕਈ ਲੋਕ ਖੁਸ਼ਾਮਦ ਕਰਦਿਆਂ ਹੋਇਆਂ ਕਹਿੰਦੇ ਸਨ ਜੀ ਉਹ ਜਿਹੜਾ ਕਲਕੀ ਅਵਤਾਰ ਲੰਬੀਆਂ ਬਾਹਾਂ ਵਾਲਾ ਹੈ ਉਹ ਤੁਸੀਂ ਤੇ ਹੋ। ਪਰ ਉਹਨੇ ਸਾਹਿਬ ਗੁਰੂ ਹਰਾਏ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਆ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ। ਪਿਆਲਾ ਖੋ ਸ੍ਰੀ ਵਾਹ। ਇੱਕ ਰਾਜ ਪ੍ਰਮੁੱਖ ਦੇ ਲਾਲਚ ਵਿੱਚ ਆ ਕੇ ਉਹਨੇ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਹੀਲ ਹੁਜਤ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬ ਗੁਰੂ ਹਰਾਏ ਸਾਹਿਬ ਜੀ ਦੀਆਂ ਬਖਸ਼ਿਆ ਦੂਸਰਿਆਂ ਦੇ ਹੱਥ ਸੰਭਾਲ ਦਿੱਤੀਆਂ। ਅੱਜ ਤੁਰੇ ਫਿਰਦੇ ਨੇ ਪਿਆਲਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ ਆਜਾਨ ਬਾਹੋ ਉਸ ਕਲਕੀ ਅਵਤਾਰ ਦੀਆਂ ਗੋਡਿਆਂ ਤੱਕ ਬਾਹਾਂ ਲੰਬੀਆਂ ਬਾਹਾਂ ਹੋਣਗੀਆਂ, ਗੋਡਿਆਂ ਤੋਂ ਨੀਚੇ ਬਾਹਾਂ ਹੋਣਗੀਆਂ। ਹੱਥ ਵਿੱਚ ਉਹਦੇ ਕਿਰਪਾਨ ਹੋਵੇਗੀ, ਗੋਡਿਆਂ ਤੋਂ ਨੀਚੇ ਉਹਦੀਆਂ ਲੰਬੀਆਂ ਲੰਬੀਆਂ ਬਾਹਾਂ ਹੋਣਗੀਆਂ।
ਰਣ ਰੂਪ ਮਹਾਨ ਦਿਖਾਵਣਗੇ,
ਮੈਦਾਨੀ ਜੰਗ ਦੇ ਅੰਦਰ ਸੂਰ ਵੀਰਤਾ ਵਾਲਾ ਉਹ ਮਹਾਨ ਸੁੰਦਰ ਸਰੂਪ ਦਿਖਾਉਣਗੇ। ਪ੍ਰਿਤਮਾਨ ਕਹਿੰਦੇ ਨੇ, ਪ੍ਰਿਤਮਾਨ ਦਾ ਅਰਥ ਜੋ ਵਿਦਵਾਨਾਂ ਨੇ ਕੀਤਾ ਹੈ ਔਰ ਕੋਸ਼ ਵਾਲਿਆਂ ਨੇ ਕੀਤਾ ਹੈ, ਭਾਈ ਸਾਹਿਬ ਭਾਈ ਕਾਨ ਸਿੰਘ ਜੀ, ਪ੍ਰਿਤਮਾਨ ਉਹ ਸ਼ਖਸੀਅਤ ਜਿਸ ਦੇ ਬਰੋਬਰ ਕੋਈ ਦੂਸਰਾ ਹੋ ਨਾ ਸਕੇ। ਕਹਿੰਦੇ ਨੇ ਜਿਸ ਦੇ ਬਰੋਬਰ ਕੋਈ ਦੂਸਰਾ ਨਾ ਹੋ ਸਕੇ, ਇਸ ਵਾਸਤੇ ਕਹਿੰਦੇ ਨੇ ਉਹ ਐਸੀ ਵਿਅਕਤੀ ਹੋਵੇਗਾ ਜਿਹੜਾ ਸੁਜਾਨ ਕਹਿੰਦੇ ਨੇ ਚਾਤਰ ਹੋਵੇਗਾ, ਮਿਣਤੀ ਤੋਂ ਰਹਿਤ ਉਹਦੀ ਬੁੱਧੀ ਹੋਵੇਗੀ, ਤੇ ਪ੍ਰਤਮਾਨ ਜਿਸ ਦੇ ਮੁਕਾਬਲੇ ਤੇ ਕੋਈ ਦੂਸਰਾ ਹੋ ਹੀ ਨਹੀਂ ਸਕੇਗਾ। ਹੋਇਓ ਹੈ ਹੋਵਨ ਤੋਂ ਹਰਨ ਭਰਨ ਸੰਪੂਰਨ ਹੈ, ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਕਹਿੰਦੇ ਨੇ ਐਸੀ ਉਹਦੀ ਸ਼ਖਸੀਅਤ ਹੋਵੇਗੀ ਪ੍ਰਭਾ ਲੱਖ, ਕਹਿੰਦੇ ਉਹਦੀ ਸੋਭਾ ਨੂੰ ਦੇਖ ਕੇ ਜਾਣ ਕੇ
ਵਿਓਮ ਬਗਾਨ
ਬਜਾਵਾਂਗੇ, ਇਹਦੇ ਨਾਲ ਵਿਓਮ ਵਿਵਾਨ ਲਜਾਵੇਂਗੇ। ਉਹਦੀ ਸੋਭਾ ਨੂੰ ਦੇਖ ਕੇ ਉਹਦੀ ਸੁੰਦਰਤਾ ਨੂੰ ਦੇਖ ਕੇ ਵਿਓਮ ਆਕਾਸ਼ ਵਿੱਚ ਵਿਵਾਨ ਦੇਵਤਿਆਂ ਦੇ ਵਿਵਾਨ ਵਿਵਾਨਾਂ ਵਿੱਚ ਬੈਠੇ ਹੋਏ ਜਿਹੜੇ ਦੇਵਤੇ ਨੇ ਉਹ ਲਜਾਵੇਗੇ, ਸ਼ਰਮਿੰਦੇ ਹੋਣਗੇ ਵੀ ਸਾਡੀ ਇੰਨੀ ਸੋਭਾ ਨਹੀਂ, ਅਸੀਂ ਇਤਨੇ ਸੁੰਦਰ ਨਹੀਂ ਜਿਤਨਾ ਕਲਕੀ ਅਵਤਾਰ ਦਾ ਸਰੂਪ ਸੁੰਦਰ ਤੇ ਸੋਹਣਾ ਹੈ।
ਗਣ ਭੂਤ ਪਿਸਾਚ ਪ੍ਰੇਤ ਪਰੀ,
ਬਹੁਤ ਸਾਰੇ ਕਹਿੰਦੇ ਨੇ ਭੂਤ ਪ੍ਰੇਤ ਪਿਸਾਚ ਮਾਸ ਕਰਨ ਵਾਲੇ ਪ੍ਰੇਤ ਪਰੀ ਪਰੀਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆਂ ਰਾਮ ਕਲੀ ਮਹੱਲਾ ਤੀਜਾ। ਇਹਨਾਂ ਦੇ ਸੰਬੰਧ ਵਿੱਚ ਪਿੱਛੇ ਸਾਰੇ ਲਫਜ਼ਾਂ ਦੇ ਸੰਬੰਧ ਵਿੱਚ ਥੋੜੀ ਥੋੜੀ ਬੇਨਤੀ ਕੀਤੀ ਹੈ, ਦੁਬਾਰਾ ਕਰਨੀ ਮੁਨਾਸਿਬ ਨਹੀਂ ਸਮਝਦਾ। ਬਹੁਤ ਸਾਰੇ ਭੂਤ ਪ੍ਰੇਤ ਪਿਸਾਚ ਮਾਸਹਾਰੀ ਪ੍ਰੇਤ ਜਿਹੜੇ ਨੇ ਤੇ ਪਰੀਆਂ ਇਹ ਸਾਰੇ ਮਿਲ ਕੇ
ਮਿਲ ਗੀਤ ਦਾ ਗੀਤ ਗਵਾਵਾ
ਸਾਰੇ ਆਪਸ ਵਿੱਚ ਮਿਲ ਕੇ ਇੱਕ ਦੂਸਰੇ ਤੋਂ ਕਲਕੀ ਅਵਤਾਰ ਦੀ ਜੈ ਜੈਕਾਰ ਜਿੱਤ ਦੇ ਗੀਤ ਗਵਾਣਗੇ, ਜਿੱਤ ਦੇ ਗੀਤ ਗਾਏ ਜਾਣਗੇ।
ਪਲ ਭਾਗ ਪਿਆਏ ਸੰਭਲ ਕੇ,
ਇਸ ਸੰਭਲਪੁਰ ਦੇ ਬੜੇ ਚੰਗੇ ਭਾਗ ਉਤਪੰਨ ਹੋ ਗਏ ਹਨ।
ਹਰ ਜੋ ਹਰ ਮੰਦਰ ਆਵਹਿਗੇ,
ਭਗਵਾਨ ਵਿਸ਼ਨੂੰ ਹਰੀ ਜੀ ਦੇ ਅਵਤਾਰ ਕਲਕੀ ਅਵਤਾਰ ਜੀ ਭਗਵਾਨ ਵਿਸ਼ਨੂੰ ਜੀ ਦੇ ਮੰਦਰ ਸੰਭਲਪੁਰ ਵਿੱਚ ਪ੍ਰਤੱਖ ਹੋ ਕੇ ਆਉਣਗੇ। ਜੋ ਅਧਰਮ ਦਾ ਅਧਰਮੀਆਂ ਦਾ ਜ਼ੁਲਮੀਆਂ ਦਾ ਜ਼ੁਲਮ ਦਾ ਨਾਸ਼ ਕਰਕੇ ਧਰਮ ਦਾ ਝੰਡਾ ਸਾਰੇ ਸੰਸਾਰ ਦੇ ਅੰਦਰ ਫਹਿਰਾਣਗੇ ਔਰ ਪੁੰਨਾਂ ਦਾ ਪ੍ਰਤਾਪ ਵਧਾਣਗੇ। ਇਸ ਪ੍ਰਕਾਰ ਚੌਵੀਆਂ ਅਵਤਾਰ ਜੋ ਕਲਕੀ ਅਵਤਾਰ ਪ੍ਰਗਟ ਹੋਣੇ ਉਸ ਦੇ ਆਉਣ ਦੇ ਸੰਬੰਧ ਵਿੱਚ ਦਸ਼ਮੇਸ਼ ਪਿਤਾ ਜੀ ਨੇ ਇਹ ਵਿਚਾਰ ਦਰਸਾਇਆ ਕਿ ਉਹਦੇ ਆਉਣ ਤੋਂ ਇਸ ਪ੍ਰਕਾਰ ਦਾ ਵਾਤਾਵਰਨ ਹੋਵੇਗਾ ਕਿ ਚਾਰ ਚਫੇਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੇਵਾ ਸਿਮਰਨ ਮਨੁੱਖਤਾ ਦਾ ਭਲਾ ਉਹਨਾਂ ਦਾ ਪ੍ਰਤਾਪ ਵਧ ਜਾਵੇਗਾ। ਇਹ ਸੀ ਇਹ ਲੜੀਵਾਰ ਕਥਾ ਦਾ ਵਿਚਾਰ। ਅੱਜ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਵਿਸ਼ੇਸ਼ ਤੌਰ ਤੇ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਕੈਸੀ ਸ਼ਖਸੀਅਤ ਕੈਸੀ ਵਿਅਕਤੀ ਬਾਬਾ ਬੁੱਢਾ ਜੀ ਤੋਂ ਬਾਅਦ ਭਾਈ ਗੁਰਦਾਸ ਸਿੰਘ ਜੀ ਜਿਨ੍ਹਾਂ ਨੂੰ ਭਾਈ ਬਹਿਲੋ ਜੀ ਦਾ ਪੋਤਰਾ ਕਰਕੇ ਸਾਡੇ ਇਤਿਹਾਸਕਾਰਾਂ ਨੇ ਸਤਿਕਾਰਿਆ, ਔਰ ਉਹਨਾਂ ਦੀਆਂ ਵਾਰਾਂ ਵਿੱਚ ਵੀ ਭਾਈ ਬਹਿਲੋ ਭਾਈ ਗੁਰਦਾਸ ਬਹਿਲੋ ਕੇ ਕਹਿ ਕੇ ਲਿਖਿਆ ਹੋਇਆ ਮਿਲਦਾ, ਜਿਨ੍ਹਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਕਾਬਲ ਵਿੱਚ ਸਿੱਖੀ ਦੇ ਪ੍ਰਚਾਰਕ ਮਸੰਦ ਨਿਯਤ ਕੀਤਾ, ਔਰ ਉਹਨਾਂ ਨੇ ਸੱਤਵੇਂ ਪਾਤਸ਼ਾਹ ਦੇ ਸਮੇਂ ਵੀ ਸੇਵਾ ਕੀਤੀ, ਅੱਠਵੇਂ ਪਾਤਸ਼ਾਹ ਦੇ ਦੀਦਾਰ ਵੀ ਕੀਤੇ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤਪਾਨ ਵੀ ਕੀਤਾ, ਬਾਬਾ ਰਾਮ ਰਾਏ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਪਸ ਵਿੱਚ ਸੁਲਾਨਾਮਾ ਮੇਲ ਕਰਵਾਉਣ ਵਿੱਚ ਉਹਨਾਂ ਨੇ ਬੜਾ ਵੱਡਾ ਹਿੱਸਾ ਪਾਇਆ, ਔਰ ਉਹਨਾਂ ਦੇ ਯਤਨਾਂ ਦੁਆਰਾ ਬਾਬਾ ਰਾਮ ਰਾਏ ਜੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਨਾਲ ਫਿਰ ਮੇਲ ਲਿਆ। ਪਿਆਲਾ ਖੋਲ ਸ੍ਰੀ ਵਾਹਿਗੁਰੂ। ਉਹਨਾਂ ਦੇ ਵਿਚਾਰ ਵਿੱਚ ਸ੍ਰੀ ਹਰਕ੍ਰਿਸ਼ਨ ਅਸ਼ਟਮ ਬਲ ਬੀਰਾ ਜਿਨ ਦੇਹਲੀ ਪਹੁੰਚ ਕਰ ਤਜੇ ਉਹ ਸਰੀਰਾ ਦੇ ਨਾਲ ਕਹਿੰਦੇ ਨੇ, ਉਹ ਤਾਂ ਅਗਮ ਤੇ ਅਗੋਚਰ ਸੀ ਗੁਰੂ ਹਰਕ੍ਰਿਸ਼ਨ ਸਾਹਿਬ, ਉਹਨਾਂ ਨੇ ਮੁਗਲਾਂ ਦੇ ਸਿਰ ਸਵਾਹ ਪਾ ਦਿੱਤੀ। ਪਿਆਰਨਾ ਖੋ ਸ੍ਰੀ ਵਾਹਿ, ਕਿਉਂਕਿ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਸੋਰਠ ਮਹੱਲਾ ਪੰਜਵਾਂ। ਇਧਰ ਛਾਈ ਹੋਰ, ਛਾਈ ਦਾ ਮਤਲਬ ਇਧਰ ਹੋਰ ਲੈਂਦੇ ਨੇ, ਪਰ ਹਜ਼ੂਰ ਨੇ ਜੋ ਸ਼ਾਹੀ ਵਰਣਨ ਕੀਤੀ ਏ ਉਹ ਸ਼ਾਹੀ ਹੋਰ ਹੈ। ਜਾ ਤੇਰੇ ਸਿਰ ਵਿੱਚ ਸਵਾਹ ਪਵੇ ਤਾਂ ਸੱਤ ਚੱਟੇ ਸਿਰ ਛਾਈ ਮਾਝ ਕੀ ਵਾਰ ਮਹੱਲਾ ਪਹਿਲਾ। ਹਾਂ, ਹਜ਼ੂਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮੁਗਲਾਂ ਦੇ ਸਿਰ ਸਵਾਹ ਪਾ ਦਿੱਤੀ ਅਤੇ ਆਪ ਅਗਮ ਅਟਲ ਅਵਚਲ ਅਵਨਾਸ਼ੀ ਪਦ ਵਿੱਚ ਜਿਸ ਤਰ੍ਹਾਂ ਪਹਿਲੇ ਇਸਤਤ ਸਨ ਉਸੇ ਪ੍ਰਕਾਰ ਇਸਤਤ ਰਹੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸੰਬੰਧ ਵਿੱਚ ਆਪਣੇ ਵਿਚਾਰ ਵਰਣਨ ਕੀਤੇ ਨੇ, ਉਹਨਾਂ ਨੇ ਇਹ ਮਿਸਾਲ ਵੀ ਦਿੱਤੀ ਹੈ ਕਿ ਦੁਨੀਆਂ ਦੇ ਲੋਕ ਕਈ ਵਾਰੀ ਭੁਲੇਖਾ ਖਾ ਜਾਂਦੇ ਨੇ ਕਿ ਸੋਨੇ ਦਾ ਜਿਹੜਾ ਵੱਡਾ ਟੁਕੜਾ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਇੱਟ, ਸੋਨੇ ਦੀ ਇੱਟ, ਸੋਨੇ ਦੀ ਇੱਟ, ਤੇ ਸੋਨੇ ਦੀ ਇੱਟ ਨਾਲੋਂ ਇੱਕ ਛੋਟੀ ਜੀ ਬਣੀ ਹੋਈ ਮੁੰਦਰੀ ਨੂੰ ਜੁਦਾ ਜੁਦਾ ਸਮਝ ਲੈਂਦੇ ਨੇ, ਪਰ ਉਹ ਭੁੱਲ ਜਾਂਦੇ ਨੇ ਸੋਨੇ ਦੀ ਇੱਟ ਵੀ ਸੋਨਾ ਹੈ, ਸੋਨੇ ਦੀ ਉਹ ਮੁੰਦਰੀ ਵੀ ਸੋਨਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਹੇ ਗੁਰੂ ਹਰਕ੍ਰਿਸ਼ਨ ਸਾਹਿਬ, ਤੇਰਾ ਤੇ ਵਾਹਿਗੁਰੂ ਦਾ ਫਰਕ ਕੋਈ ਨਹੀਂ, ਪਰ ਜੇ ਕੋਈ ਸਮਝ ਲਵੇ ਕਿ ਤੇਰਾ ਤੇ ਵਾਹਿਗੁਰੂ ਦਾ ਕੋਈ ਫਰਕ ਹੈ ਤਾਂ ਫਿਰ ਇੰਜ ਹੀ ਹੋ ਸਕਦਾ ਜਿਵੇਂ ਸੋਨਾ ਤੇ ਸੋਨੇ ਦਾ ਵਰਕ ਹੋਵੇ। ਭਾਵ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਤਨਾਸਰੀ ਮਹੱਲਾ ਪੰਜਵਾਂ। ਸੋਨਾ ਸੋਨਾ ਹੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਹੀ ਹਨ। ਉਹਨਾਂ ਨੇ ਉਸ ਵਿਚਾਰ ਨੂੰ ਸਫਲ ਕਰ ਦਿੱਤਾ ਜਿਸ ਸੰਬੰਧ ਵਿੱਚ ਰਾਏ ਬਲਵੰਤ ਤੇ ਸਤਾ ਜੀ ਨੇ ਇਹ ਸ਼ਬਦ ਕਹੇ ਸਨ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਜੋ ਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀ ਹੈ। ਰਾਮ ਕਲੀ ਕੀ ਵਾਰ, ਰਾਏ ਬਲਵੰਤ ਦੀ ਵਾਰ। ਹਾਂ, ਕਈ ਵਾਰੀ ਬਜ਼ੁਰਗੀ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਬਜ਼ੁਰਗੀ ਨੂੰ ਜਿਤਨਾ ਵੀ ਸਤਿਕਾਰ ਦੇਈਏ ਉਤਨਾ ਥੋੜਾ ਹੈ, ਪਰ ਜੇ ਕੋਈ ਛੋਟੀ ਉਮਰ ਦਾ ਬੱਚਾ ਚੰਗਾ ਕੰਮ ਕਰੇ ਉਹਨੂੰ ਵੀ ਦਾਦ ਦੇਣੀ ਚਾਹੀਦੀ ਹੈ। ਪਰ ਲੋਕ ਸਮਝਦੇ ਸਨ, ਸਦੀਆਂ ਤੋਂ ਨਹੀਂ ਯੁਗਾਂ ਤੋਂ ਇੱਕ ਵਿਚਾਰ ਚੱਲੀ ਆ ਰਹੀ ਸੀ ਕਿ ਜਿਹੜਾ ਗੁਰੂ ਹੋਵੇ, ਜਿਹੜਾ ਅਵਤਾਰ ਹੋਵੇ, ਉਹ ਬਹੁਤ ਪੁਰਾਣੀ ਉਮਰ ਦਾ ਹੋਵੇ, ਲੰਬੀ ਉਮਰ ਦਾ ਹੋਵੇ, 100 ਸਾਲ ਤੋਂ 1000 ਸਾਲਾਂ ਤੱਕ ਉਹਦੀ ਲੰਬੀ ਉਮਰ ਹੋਵੇ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿਹਾ, ਨਹੀਂ, ਐਸਾ ਨਹੀਂ, ਜ਼ਰੂਰੀ ਨਹੀਂ ਕਿ ਚੰਦਨ ਦਾ ਬੂਟਾ ਵੀ ਉਹ ਤਾਰ ਦੇ ਵਰਿਕਸ਼ ਵਾਂਗ ਬਹੁਤਾ ਲੰਬਾ ਹੋਵੇ, ਉਹ ਛੋਟਾ ਜਿਹਾ ਹੁੰਦਾ, ਪਰ ਹੁੰਦਾ ਬਹੁਤ ਕੀਮਤੀ ਹੈ। ਉਹਦੀ ਖੁਸ਼ਬੂ ਦੇ ਨਾਲ ਵੱਡੇ ਵੱਡੇ ਪੇੜ ਮਹਿਕ ਉੱਠਦੇ ਨੇ, ਪਰ ਵੱਡੇ ਵੱਡੇ ਪੇੜ ਆਪਣੀ ਖੁਸ਼ਬੂ ਨਾਲ ਨਜ਼ਦੀਕ ਦੇ ਵਰਿਕਸ਼ਾਂ ਨੂੰ ਮਹਿਕਾਉਂਦੇ ਨਹੀਂ। ਇਉਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦੱਸਿਆ, ਜ਼ਰੂਰੀ ਨਹੀਂ ਕਿ ਗੁਰੂ ਦਾਤ ਤੇ ਜੋਤ ਬਜ਼ੁਰਗੀ ਦੇ ਮੌਕੇ ਤੇ ਹੀ ਪ੍ਰਾਪਤ ਹੋ ਸਕਦੀ ਏ, ਨਹੀਂ, ਜੇ ਅਕਾਲ ਪੁਰਖ ਵਾਹਿਗੁਰੂ ਚਾਹੇ ਤਾਂ ਫਿਰ ਉਹ ਬਚਪਨ ਛੋਟੇ ਜਿਹੇ ਸਰੀਰ ਵਿੱਚੋਂ ਵੀ ਪ੍ਰਗਟ ਹੋ ਸਕਦੀ ਏ। ਪਿਆਰ ਨਾਲ ਖੋਲ ਸ੍ਰੀ ਵਾਹ। ਇਸ ਵਾਸਤੇ ਹਜ਼ੂਰ ਨੇ 5 ਸਾਲ ਦੀ ਉਮਰ ਤੋਂ ਵੀ ਥੋੜਾ ਜਿਹਾ ਸਮਾਂ ਘੱਟ ਉਮਰ ਵਿੱਚ ਗੁਰਿਆਈ ਗੱਡੀ ਦੀ ਜ਼ਿੰਮੇਦਾਰੀ ਸੰਭਾਲੀ ਏ। ਬੜਾ ਵਿਖੜਾ ਸਮਾਂ, ਬੜਾ ਕਠਿਨ ਸਮਾਂ ਸੀ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚੋਂ ਜਿੱਥੇ ਛੋਟਿਆਂ ਨੂੰ ਬਖਸ਼ਾਂ, ਨੀਵਿਆਂ ਨੂੰ, ਗਰੀਬਾਂ ਨੂੰ ਦਾਤਾਂ ਪ੍ਰਾਪਤ ਹੁੰਦੀਆਂ ਨੇ, ਉੱਥੇ ਰਾਜੇ ਮਹਾਰਾਜੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚੋਂ ਬਖਸ਼ਾਂ ਤੇ ਦਾਤਾਂ ਨੂੰ ਪ੍ਰਾਪਤ ਕਰਦੇ ਨੇ। ਆਈਏ ਅਸੀਂ ਸਤਿਗੁਰੂ ਜੀ ਦੇ ਦਰ ਕਰਦੇ ਮਹਾਨਤਾ ਨੂੰ ਸਮਝੀਏ। ਹੋਰ ਪਾਸੇ ਹੋਰ ਪੱਖ ਹੋਰ ਲੋਕਾਂ ਦੇ ਪਿੱਛੇ ਦੌੜਨ ਦੀ ਬਜਾਏ ਸਭਨੇ ਆਵੇ ਪਾਰ ਬ੍ਰਹਮ ਕੀ ਤਾ ਫਿਰ ਕਾਹੇ ਚੂਰੇ। ਮਾਜ ਮਹੱਲਾ ਪੰਜਵਾਂ ਗੁਰੂ ਦੀ
ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ
ਮਿਲ ਨਾਲ ਪੰਕੀ ਬੋਲ ਕੇ
ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਦਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ
ਓ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਨ੍ਹਾਂ ਦੇ ਦੀਦਾਰ ਕਰਨ ਨਾਲ ਤਨ ਤੇ ਮਨ ਦੇ ਸਾਰੇ ਦੁੱਖ ਨਿਵਿਰਤ ਹੋ ਜਾਂਦੇ ਨੇ ਉਹਨਾਂ ਦਾ
ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਜਤ ਡੰਕ ਆਤੰਕ ਸਮੈ ਰਣ ਰੰਗ ਤੁਰੰਗ ਨਚਾਵਹਿ ਗੇ ਕਸ ਬਾਣ ਕਮਾਨ ਗਦਾ ਬਰਸੀ ਕਰ ਸੂਲ ਤਰਸੂਲ ਭਰਮਾਵਹਿ ਗੇ ਗਣ ਦੇਵ ਅਦੇਵ ਪਿਸਾਚ ਪਰੀ ਰਣ ਦੇਖ ਸਭੈ ਰਹਿਸਾਵਹਿ ਗੇ ਪਲ ਭਾਗ ਪਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿ ਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰ ਹੋ ਕੇ ਆਪ ਜੀ ਨੇ ਗੁਰੂ ਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਰਸ ਭਿੰਨਾ ਅੰਮ੍ਰਿਤ ਕੀਰਤਨ ਸਰਵਨ ਕੀਤਾ ਹੈ। ਗਰੀਬ ਨਿਵਾਜ ਦਸ਼ਮੇਸ਼ ਪਿਤਾ ਜੀ ਉਸ ਮਹਾਨ ਸ਼ਕਤੀ ਉਸ ਮਹਾਨ ਹਸਤੀ ਦੀ ਪਵਿੱਤਰ ਕਥਾ ਉਸ ਦੇ ਆਉਣ ਤੋਂ ਪਹਿਲਾਂ ਵਰਣਨ ਕਰ ਰਹੇ ਨੇ ਜੋ ਅਜੇ ਸੰਸਾਰ ਅੰਦਰ ਆਏ ਨਹੀਂ ਸੰਸਾਰ ਅੰਦਰ ਪ੍ਰਗਟ ਨਹੀਂ ਹੋਏ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਨੇ ਉਸ ਵਿਅਕਤੀ ਨੇ ਉਸ ਹਸਤੀ ਨੇ ਜੋ ਕੁਝ ਕਰਨਾ ਹੈ ਉਹ ਵਿਸਥਾਰ ਨਾਲ ਲਿਖ ਦਿੱਤਾ ਹੈ। ਸਮੇਂ ਦੇ ਕੈਸੇ ਕੈਸੇ ਹਾਲਾਤ ਵਾਪਰਦੇ ਨੇ ਇਹ ਵੀ ਅਸਾਂ ਸਰਵਨ ਕੀਤਾ ਹੈ। ਉਹਦੇ ਆਉਣ ਤੋਂ ਉਸ ਦੇ ਆਉਣ ਤੋਂ ਕੈਸਾ ਵਾਤਾਵਰਨ ਹੋਵੇਗਾ ਬਦਲੇਗਾ ਇਹ ਵੀ ਅਸਾਂ ਸੁਣਿਆ ਔਰ ਉਹ ਛੰਦ ਜੋ ਕਲਕੀ ਅਵਤਾਰ ਜੀ ਦੇ ਆਉਣ ਤੋਂ ਕੈਸਾ ਵਾਤਾਵਰਨ ਹੋਵੇਗਾ ਦਸ਼ਮੇਸ਼ ਪਿਤਾ ਜੀ ਨੇ ਲਗਾਤਾਰ ਇੱਕ ਸਮੱਸਿਆ ਦੁਆਰਾ ਕਿਤਨੇ ਛੰਦ ਉਚਾਰਨ ਕੀਤੇ ਹਨ ਉਹਨਾਂ ਛੰਦਾਂ ਦੀ ਲੜੀ ਵਿੱਚੋਂ ਇੱਕ ਛੰਦ ਬਾਕੀ ਰਹਿੰਦਾ ਹੈ ਜਿਸ ਦੁਆਰਾ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਉਸ ਸ਼ਖਸੀਅਤ ਦੇ ਕਰਤੱਬ ਵੱਲ ਉਸ ਮਹਾਂਸ਼ਕਤੀ ਦੇ ਕਰਮ ਵੱਲ ਸਾਡਾ ਧਿਆਨ ਦਿਵਾਉਂਦੇ ਹਨ। ਜਦੋਂ ਉਹ ਆਉਣਗੇ ਉਹਨਾਂ ਦੇ ਆਉਣ ਤੋਂ ਕੈਸਾ ਵਾਤਾਵਰਨ ਹੋਵੇਗਾ, ਉਹਨਾਂ ਅੰਦਰ ਕੈਸੀ ਨਿਰਭੈਤਾ ਹੋਵੇਗੀ, ਉਸ ਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਇੰਜ ਕਰ ਰਹੇ ਨੇ। ਬਾਜਤ ਡੰਕ ਅਤੰਕ ਸਮੇਂ, ਯੁੱਧ ਦੇ ਦੋ ਹੀ ਪੱਖ ਹੁੰਦੇ ਹਨ, ਜਿਨ੍ਹਾਂ ਦੇ ਕਦਮ ਵੱਧਦੇ ਨੇ ਉਹ ਨਿਰਭੈਤਾ ਵਿੱਚ ਹੁੰਦੇ ਹਨ, ਉਹਨਾਂ ਨੂੰ ਡਰ ਨਹੀਂ ਹੁੰਦਾ, ਉਹ ਸਮਝਦੇ ਨੇ ਸਾਡੀ ਮੰਜ਼ਿਲ ਕਰੀਬ ਹੈ, ਅਸੀਂ ਹੁਣੇ ਜਿੱਤ ਪ੍ਰਾਪਤ ਕਰ ਲਵਾਂਗੇ ਤੇ ਦੁਸ਼ਮਣ ਨੂੰ ਇਸ ਧਰਤੀ ਵਿੱਚੋਂ, ਇਸ ਰਾਜ ਵਿੱਚੋਂ ਬਾਹਰ ਕੱਢ ਦੇਵਾਂਗੇ। ਇੱਕ ਪਾਸੇ ਜਿੱਤਣ ਵਾਲਿਆਂ ਨੂੰ ਖੁਸ਼ੀ ਹੁੰਦੀ ਹੈ, ਉਹ ਬੇਖੌਫ ਵੀ ਹੁੰਦੇ ਹਨ, ਪਰ ਦੂਸਰੇ ਪਾਸੇ ਜਿਨ੍ਹਾਂ ਦੀ ਸ਼ਿਕਸਤ ਹੁੰਦੀ ਹੈ, ਜੋ ਹਾਰਦੇ ਨੇ, ਜਿਨ੍ਹਾਂ ਦੇ ਕਦਮ ਪਿਛਾਂ ਜਾਂਦੇ ਹਨ, ਜਿਨ੍ਹਾਂ ਦਾ ਸਰੀਰਕ ਨੁਕਸਾਨ ਹੁੰਦਾ ਹੈ, ਉਹ ਕੁਝ ਡਰ ਵਿੱਚ ਹੁੰਦੇ ਨੇ, ਉਹਨਾਂ ਦੇ ਅੰਦਰ ਕੁਝ ਭੈ ਹੁੰਦਾ ਹੈ, ਉਹਨਾਂ ਦੇ ਅੰਦਰ ਖੌਫ ਹੁੰਦਾ। ਦਸ਼ਮੇਸ਼ ਪਿਤਾ ਜੀ ਇੱਥੇ ਵਰਣਨ ਕਰ ਰਹੇ ਨੇ ਆਤੰਕ ਨਿਰਭੈਤਾ ਦੇ ਮੌਕੇ ਤੇ ਕਲਕੀ ਅਵਤਾਰ ਦੀ ਚੜ੍ਹਤ ਦੇਖ ਕੇ। ਕਲਕੀ ਅਵਤਾਰ ਦੇ ਮੈਦਾਨੀ ਜੰਗ ਦੇ ਅੰਦਰ ਕਦਮ ਅਗਾਂਹ ਵੱਧਦਿਆਂ ਦੇਖ ਕੇ, ਬਾਜਤ ਡੰਕ ਆਤੰਕ ਸਮੇਂ, ਆਤੰਕ ਨਿਰਭੈਤਾ ਦੇ ਸਮੇਂ ਕਲਕੀ ਅਵਤਾਰ ਦੀ ਚੜ੍ਹਤ ਨੂੰ ਦੇਖ ਕੇ ਧੌਂਸੇ ਵੱਜਦੇ ਨੇ, ਡੰਕ ਧੌਂਸੇ ਨਗਾਰੇ ਵੱਜਦੇ ਨੇ, ਔਰ ਉਹ ਨਗਾਰੇ ਜਿੱਤਦੇ ਨੇ। ਖਾਲੀ ਤਿਆਰੀ ਦੇ ਨਹੀਂ, ਤਿਆਰੀ ਦੇ ਨਗਾਰੇ ਤਾਂ ਉਦੋਂ ਵੱਜਦੇ ਨੇ ਜਦੋਂ ਫੌਜਾਂ ਇੱਕ ਤੋਂ ਦੂਸਰੇ ਪਾਸੇ ਚੜ੍ਹਾਈ ਕਰਦੀਆਂ ਹਨ ਜਾਂ ਤਿਆਰੀ ਕਰਨੀ ਹੁੰਦੀ ਹੈ। ਮੈਦਾਨੀ ਜੰਗ ਦੇ ਅੰਦਰ ਜਦੋਂ ਯੁੱਧ ਹੋ ਰਿਹਾ ਹੋਵੇ, ਉਦੋਂ ਜਦੋਂ ਨਗਾਰੇ ਵੱਜਦੇ ਨੇ ਤਾਂ ਉਹਨਾਂ ਦਾ ਮਤਲਬ ਹੁੰਦਾ ਚੜ੍ਹਦੀ ਕਲਾ ਦੇ ਪ੍ਰਤੀਕ ਹੋਣ, ਜਿੱਤ ਦੇ ਪ੍ਰਤੀਕ ਹੋਣ। ਨਿਰਭੈਤਾ ਦੇ ਮੌਕੇ ਤੇ ਕਲਕੀ ਅਵਤਾਰ ਦੇ ਨਗਾਰੇ ਕਹਿੰਦੇ ਨੇ ਜਿੱਤ ਦੇ ਉਤਸ਼ਾਹ ਨੂੰ ਲੈ ਕੇ ਧੌਂਸੇ ਵੱਜਦੇ ਨੇ, ਨਗਾਰਿਆਂ ਤੇ ਚੋਟਾਂ ਲੱਗਦੀਆਂ ਹਨ। ਰਣ ਰੰਗ ਤੁਰੰਗ ਨਚਾਵਹਿਗੇ, ਰਣ ਮੈਦਾਨੀ ਜੰਗ ਦੇ ਅੰਦਰ ਸ੍ਰੇਸ਼ਟ ਰੰਗ ਦੇ ਸਫੇਦ ਘੋੜੇ ਜਾਂ ਜਿਨ੍ਹਾਂ ਨੂੰ ਮੁਸ਼ਕੀ ਘੋੜੇ, ਲਾਲ ਦੇ ਰੰਗ ਦੇ, ਨਾ ਉਹ ਬਿਲਕੁਲ ਲਾਲ ਹੁੰਦਾ ਘੋੜੇ ਦਾ ਰੰਗ, ਨਾ ਉਹ ਬਿਲਕੁਲ ਕਾਲਾ ਜਿਹਾ ਹੁੰਦਾ ਹੈ, ਉਸ ਨੂੰ ਕਹਿੰਦੇ ਨੇ ਮੁਸ਼ਕੀ ਰੰਗ। ਤੋ ਕਹਿੰਦੇ ਨੇ ਮੁਸ਼ਕੀ ਰੰਗ ਦੇ, ਸ੍ਰੇਸ਼ਟ ਰੰਗ ਦੇ ਘੋੜੇ ਜਿਹੜੇ ਨੇ ਉਹ ਮੈਦਾਨੀ ਜੰਗ ਦੇ ਅੰਦਰ ਨਚਾਉਣਗੇ, ਜਿੱਤ ਦੇ ਚਾਹ ਨੂੰ ਲੈ ਕੇ ਅਗਾਂਹ ਵੱਧਦਿਆਂ ਹੋਇਆਂ ਸੂਰਬੀਰ ਆਪਣੇ ਘੋੜਿਆਂ ਨੂੰ ਮਸਤੀ ਦਾ ਹੁਲਾਰਾ ਦਿਵਾਉਂਦਿਆਂ ਹੋਇਆਂ ਮਸਤੀ ਵਿੱਚ ਆਪਣੇ ਘੋੜੇ ਨਚਾਉਣਗੇ। ਤੇ ਕਹਿੰਦੇ ਨੇ ਕਮਾਨਾਂ ਨੂੰ ਕੱਸ ਕੇ, ਤੇ ਫਿਰ ਨਾਲ ਨਾਲ ਕਹਿੰਦੇ ਨੇ ਗਦਾ ਕਰ ਬਾਣ, ਕੱਸ ਬਾਣ ਕਮਾਨ, ਕਮਾਨਾਂ ਦੇ ਵਿੱਚ ਤੀਰਾਂ ਨੂੰ ਕੱਸ ਕੇ ਖਿੱਚ ਕੇ, ਗਦਾ ਗੁਰਜਾਂ ਨੂੰ, ਬਰਸ਼ੀ ਬਰਸ਼ੀਆਂ ਨੂੰ। ਬਰਸ਼ੀਆਂ ਦੇ ਕਈ ਭੇਦ ਨੇ, ਔਰ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਬਰਸ਼ੀ ਉਹ ਸ਼ਸਤਰ ਹੈ ਜਿਸ ਦਾ ਪਿਛਲਾ ਹਿੱਸਾ ਲੱਕੜੀ ਦਾ ਹੋ ਸਕਦਾ, ਔਰ ਉਹਦਾ ਅਗਲਾ ਹਿੱਸਾ ਲੋਹੇ ਦਾ ਬਣਿਆ ਹੋਇਆ, ਅਗਲੇ ਪਾਸਿਓਂ ਕੋਈ ਥੋੜਾ ਜਿਹਾ ਪਤਲਾ, ਫਿਰ ਜਿਵੇਂ ਜਿਵੇਂ ਨੀਚੇ ਨੂੰ ਆਈਏ ਥੋੜਾ ਥੋੜਾ ਚੌੜਾ ਹੁੰਦਾ ਜਾਂਦਾ, ਵਿਚਕਾਰਲਾ ਉਹਦਾ ਹਿੱਸਾ ਭਰਵਾਂ ਹੁੰਦਾ, ਦੋਨਾਂ ਪਾਸਿਆਂ ਤੋਂ ਉਹਦੀ ਥੋੜੀ ਥੋੜੀ ਢਾਲ ਤੇ ਤੇਜ਼ ਧਾਰ ਹੁੰਦੀ ਹੈ, ਉਹਨੂੰ ਬਰਸ਼ੀ ਕਹਿੰਦੇ ਨੇ। ਨੇਜਾ ਥੋੜਾ ਜਿਹਾ ਇਹਦੇ ਨਾਲੋਂ ਪਤਲਾ ਹੁੰਦਾ, ਔਰ ਸਮੁੱਚੇ ਤੌਰ ਤੇ ਉਹਦਾ ਜਿਹੜਾ ਫਲ ਮੁੱਠੀ ਵੀ ਹੁੰਦੀ ਹੈ, ਉਹ ਤਕਰੀਬਨ ਲੋਹੇ ਦੀ ਸੀਖ ਦੀ ਬਣੀ ਹੋਈ ਲੋਹੇ ਦੀ ਹੁੰਦੀ ਹੈ। ਬਰਸ਼ੇ ਦਾ ਤੀਸਰਾ ਰੂਪ ਨੇਜਾ ਹੁੰਦਾ ਜੋ ਅਗਲੇ ਪਾਸਿਓਂ ਬਿਲਕੁਲ ਪਤਲਾ ਸੂਏ ਜੈਸਾ ਔਰ ਤਿੰਨਾਂ ਨੁਕਰਾਂ ਵਾਲਾ ਹੁੰਦਾ, ਪਿਛਲੇ ਪਾਸੇ ਤੋਂ ਲੱਕੜੀ ਜਾਂ ਲੋਹੇ ਦਾ ਉਹਦਾ ਹਿੱਸਾ ਵੀ ਬਣਾਇਆ ਜਾ ਸਕਦਾ। ਵਿਸ਼ੇਸ਼ ਤੌਰ ਤੇ ਇਹ ਢਾਲਾਂ ਨੂੰ ਵਿੰਨਦਾ, ਸੰਜੋਆਂ ਲੋਹੇ ਦੇ ਵਸਤਰਾਂ ਜਿਖ ਦੇ ਤਾਈ, ਜਿਰਾਹਾਂ ਦੇ ਤਾਈ ਇਹ ਵਿੰਨ ਕੇ ਆਪਣੇ ਨਿਸ਼ਾਨੇ ਤੇ ਪਹੁੰਚ ਜਾਂਦਾ। ਕਹਿੰਦੇ ਨੇ ਇਸ ਤਰ੍ਹਾਂ ਸੂਰਬੀਰਾਂ ਨੇ, ਕਹਿੰਦੇ ਨੇ ਕਮਾਨਾਂ ਦੇ ਵਿੱਚ ਤੀਰ ਕੱਸੇ ਹੋਏ ਨੇ, ਗੁਰਜਾਵਾਂ ਘੁਮਾਉਂਦੇ ਨੇ, ਔਰ ਬਰਸ਼ੀਆਂ ਜਿਹੜੀਆਂ ਨੇ ਉਹਨਾਂ ਨਾਲ ਇੱਕ ਦੂਸਰੇ ਦੁਸ਼ਮਣ ਤੇ ਉਹ ਵਾਰ ਕਰਨਗੇ। ਕਰਸੂਲ ਆਪਣੇ ਹੱਥ ਵਿੱਚ ਦੁਸ਼ਮਣਾਂ ਨੂੰ ਸੂਲ, ਦੁੱਖ ਦੇਣ ਵਾਲੇ ਜੋ ਤਰਸੂਲ ਹੋਣਗੇ, ਇਹ ਵੀ ਇੱਕ ਸ਼ਸਤਰ ਹੈ ਤਰਸੂਲ। ਵਿਸ਼ੇਸ਼ ਤੌਰ ਤੇ ਸ਼ੰਕਰ ਜੀ ਦੇ ਹੱਥ ਵਿਚ ਇਹ ਤਰਸੂਲ ਦਾ ਸ਼ਸਤਰ ਮੰਨਿਆ ਗਿਆ ਹੈ ਔਰ ਸ਼ੰਕਰ ਹਮੇਸ਼ਾ ਆਪਣੇ ਪਾਸ ਤਰਸੂਲ ਰੱਖਦੇ ਨੇ। ਇਹ ਵੀ ਉੱਪਰਲੇ ਹਿੱਸੇ ਤੋਂ ਲੋਹੇ ਦਾ, ਹੇਠਲੇ ਹਿੱਸੇ ਤੋਂ ਲੱਕੜੀ ਦਾ ਵੀ ਬਣ ਸਕਦਾ ਹੈ ਔਰ ਦੂਸਰੇ ਪਾਸੇ ਲੋਹੇ ਦਾ ਵੀ ਬਣ ਸਕਦਾ ਹੈ, ਪਰ ਜ਼ਿਆਦਾਤਰ ਇਹਦਾ ਹੇਠਲਾ ਹਿੱਸਾ ਵੀ ਲੋਹੇ ਦਾ ਹੀ ਸਮਝਿਆ ਜਾਂਦਾ ਹੈ। ਵਿਚਕਾਰ ਤੋਂ ਇਹ ਬਿਲਕੁਲ ਬਰਸ਼ੀ ਵਰਗਾ ਹੁੰਦਾ ਹੈ ਔਰ ਸਾਈਡਾਂ ਤੋਂ ਥੋੜਾ ਜਿਹਾ ਡਿੰਗਾ ਜਿਹਾ ਕਰਕੇ ਉੱਪਰ ਨੂੰ ਤੇਜ਼ ਕਰਕੇ ਕੁੰਡਾ ਜਿਹਾ ਕੀਤਾ ਹੁੰਦਾ ਹੈ ਔਰ ਸਾਹਮਣੇ ਪਾਸਿਓਂ ਜਦੋਂ ਦੁਸ਼ਮਣ ਤੇ ਉਹਦੇ ਨਾਲ ਵਾਰ ਕੀਤਾ ਜਾਂਦਾ ਹੈ ਔਰ ਜਲਦੀ ਉਹਦੇ ਨਾਲ ਮਨੁੱਖ ਦੀਆਂ ਆਂਤਰੀਆਂ ਬਾਹਰ ਆ ਸਕਦੀਆਂ ਨੇ। ਸ਼ੰਕਰ ਜੀ ਦੇ ਜਿੰਮੇ, ਸ਼ਿਵਾਂ ਦੇ ਜਿੰਮੇ, ਵਾਹਿਗੁਰੂ ਜੀ ਵੱਲੋਂ ਇੱਕ ਡਿਊਟੀ ਹੈ, ਇੱਕ ਉਹਨਾਂ ਦਾ ਕਿਰਦਾਰ ਤੇ ਕਰਮ ਹੈ ਕਿ ਹਰ ਪ੍ਰਾਣੀ ਦੇ ਸਰੀਰ ਦਾ ਅੰਤ ਕਰਨਾ, ਇਸੇ ਕਾਰਨ ਕਿ ਆਦਮੀ ਦੀ ਜਲਦੀ ਉਹ ਮੌਤ ਕਰ ਸਕਣ। ਆਪਣੇ ਹੱਥ ਵਿਚ ਤਰਸੂਲ ਰੱਖਦੇ ਨੇ, ਇਸ ਲਈ ਅਕਾਲ ਕੀ ਫੌਜ ਦੇ ਮੁਕਾਬਲੇ ਤੇ, ਕਿਉਂਕਿ ਦੋ ਹੀ ਫਿਰੇ ਅਕਾਲ ਕੀ ਸੌ ਸਾਖੀ ਦੇ ਲਫ਼ਜ਼ ਨੇ ਕਿ ਐਸਾ ਵਕਤ ਆਵੇਗਾ, ਐਸਾ ਸਮਾਂ ਆਵੇਗਾ ਜਦੋਂ ਸਾਰੇ ਖੰਡਾਂ ਤੇ ਬ੍ਰਹਿਮੰਡਾਂ ਵਿਚ, ਸਾਰੇ ਸੰਸਾਰ ਵਿਚ ਅਕਾਲ ਅਕਾਲ ਦੀ ਦੁਹਾਈ, ਯਾਨੀ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਦੋ ਹੀ ਦਰਥ ਹੈ, ਦੋ ਹੀ ਵਿਚ ਹੈ ਦੁਰਜਨਾ ਮਿੱਤਰਾਂ ਕੂੰ ਜੈਕਾਰ, ਸਲੋਕ ਵਾਰਨ ਤੇ ਵਧੀਕ ਮਹੱਲਾ ਪਹਿਲਾ। ਦੋ ਹੀ ਅੱਜ ਦੇ ਤਰੀਕੇ ਨਾਲ ਅਸੀਂ ਸਮਝ ਸਕਦੇ ਹਾਂ, ਜਿਵੇਂ ਕਿਸੇ ਮੁਲਕ ਦਾ ਪ੍ਰੈਜ਼ੀਡੈਂਟ ਬਦਲੇ, ਪ੍ਰਾਈਮ ਮਿਨਿਸਟਰ ਬਦਲੇ ਤਾਂ ਰੇਡੀਓ ਟੀਵੀ ਤੇ ਝੱਟ ਐਲਾਨ ਕੀਤਾ ਜਾਂਦਾ ਹੈ, ਨਾਲ ਉਹਦੀ ਉਹ ਭੈੜੀ ਦੀ ਬੂਥੀ ਵੀ ਦਿਖਾ ਦਿੰਦੇ ਨੇ ਵੀ ਆਹ ਹੁਣ ਨਵਾਂ ਆਇਆ, ਹੁਣ ਦੂਸਰਾ ਨਵਾਂ ਕੱਲ ਮੂੰਹਾਂ ਆਇਆ, ਨਾਲੇ ਉਹਦੀ ਤਸਵੀਰ ਦਿਖਾ ਦਿੰਦੇ ਨੇ, ਨਾਲੇ ਉਹਦਾ ਐਲਾਨ ਕਰ ਦਿੰਦੇ ਨੇ। ਤੇ ਉਸ ਐਲਾਨ ਨੂੰ ਪੁਰਾਣੇ ਸ਼ਬਦਾਂ ਵਿਚ ਦੋ ਹੀ ਕਿਹਾ ਜਾਂਦਾ ਸੀ ਕਿ ਸਾਰੇ ਐਲਾਨ ਹੋ ਜਾਣਾ, ਹੁਣ ਫਲਾਣਾ ਬਾਦਸ਼ਾਹ ਹੋਵੇਗਾ, ਹੁਣ ਫਲਾਣਾ ਬਾਦਸ਼ਾਹ ਗੱਡੀ ਤੇ ਬੈਠਾ ਹੈ, ਉਹਨੂੰ ਦੇਖ ਦੋ ਹੀ ਕਹਿੰਦੇ ਨੇ। ਸੋ ਸਾਖੀ ਦੇ ਕਰਤਾ ਜੀ ਦਾ ਖਿਆਲ ਏ, ਹਜ਼ੂਰ ਦਸਮ ਪਾਤਸ਼ਾਹ ਜੀ ਦੇ ਬਚਨ ਹੋਏ ਸਨ, ਵਕਤ ਆਵੇਗਾ ਜਦੋਂ ਸਾਰੇ ਖੰਡਾਂ ਬ੍ਰਹਿਮੰਡਾਂ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਾਜ ਦਾ ਐਲਾਨ ਹੋ ਜਾਵੇਗਾ। ਬਈ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਰਾਜ ਹੈ ਕਿ ਅਕਾਲ ਪੁਰਖ ਵਾਹਿਗੁਰੂ ਹੁਣ ਹੁਕਮਰਾਨ ਹੈ। ਬਾਣੀ ਦੇ ਬੋਹਿਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿਚ ਆਪਣੀ ਅੰਮ੍ਰਿਤ ਬਾਣੀ ਅੰਦਰ ਇਹ ਬਖਸ਼ਿਸ਼ ਕੀਤੀ ਹੈ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਈ ਨਾ ਕਿਸੈਰ ਜਾਣਦਾ, ਸਭ ਸੁਖਾਲੀ ਉਠਿਆ ਇਹੋ ਹੋਆ ਹਲੇ ਮੀਰਾਜ ਜਿਓ। ਤੇ ਫਿਰ ਉਸ ਰਾਜ ਵਿਚ ਆ ਸ਼ਰਾਬ ਦੇ ਸਾਗਰ ਨਹੀਂ ਵਗਣਗੇ, ਬੁਰਿਆਈਆਂ ਦੀਆਂ ਨਦੀਆਂ ਨਹੀਂ ਵਗਣਗੀਆਂ। ਛਿਮ ਛਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਬਹੁਮਾਨ ਕੀਆ ਤੁਧ ਉਪਰੇ, ਤੁਧ ਜੇਹਾ ਨਾਹੀਂ ਕੋਏ ਜਿਓ। ਸ੍ਰੀ ਰਾਗ ਮਹੱਲਾ ਪੰਜਵਾਂ ਅਸਪਦੀਆ। ਐਸਾ ਵਾਤਾਵਰਨ ਹੋਵੇਗਾ ਕਿ ਅਕਾਲ ਪੁਰਖ ਵਾਹਿਗੁਰੂ ਦਾ ਰਾਜ ਹੋ ਗਿਆ, ਸਾਰੇ ਸੰਸਾਰ ਦਾ ਇੱਕੋ ਹੀ ਬਾਦਸ਼ਾਹ ਹੈ, ਇੱਕੋ ਹੀ ਸੁਲਤਾਨ ਹੈ, ਉਹ ਅਕਾਲ ਪੁਰਖ ਵਾਹਿਗੁਰੂ, ਇਹ ਐਲਾਨ ਹੋ ਜਾਵੇਗਾ। ਤੇ ਫਿਰ ਜਿਹੜਾ ਬਾਦਸ਼ਾਹ ਹੁੰਦਾ ਹੈ ਉਹ ਕੋਈ ਆਪਣੇ ਪਾਸ ਫੌਜਾਂ ਵੀ ਰੱਖਦਾ, ਉਹਦੀ ਫੌਜ ਵੀ ਹੁੰਦੀ ਏ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਲਾ ਕਿਹੜੀ ਫੌਜ ਹੋਵੇਗੀ, ਕਿਉਂ ਜੀ ਉਹਦੀਆਂ ਫੌਜਾਂ ਦਾ ਕੀ ਨਾਮ ਹੋਵੇਗਾ, ਉਹਦੇ ਸਿਪਾਹੀ, ਉਹਦੇ ਜਾਨਸਾਰ ਬਹਾਦਰ, ਉਹਦੇ ਰਾਜ ਦਾ ਪ੍ਰਬੰਧ ਕਰਨ ਵਾਲੇ ਕੌਣ ਲੋਕ ਹੋਣਗੇ, ਕਿਉਂਕਿ ਸਰਕਾਰ ਤਾਂ ਕੋਈ ਵੀ ਹੋਵੇ ਉਹਨੂੰ ਫੌਜ ਦੀ ਜ਼ਰੂਰਤ ਹੈ, ਹਰ ਸਰਕਾਰ ਨੂੰ ਫੌਜਾਂ ਦੀ ਲੋੜ ਹੈ, ਉਹ ਜ਼ਰੂਰ ਫੌਜ ਰੱਖਣਗੇ। ਅਕਾਲ ਪੁਰਖ ਵਾਹਿਗੁਰੂ ਜੀ ਦੀ ਵੀ ਫੌਜ ਹੋਵੇਗੀ, ਤੇ ਉਹ ਫੌਜ ਉਹ ਹੋਵੇਗੀ, ਅਰਜ਼ ਕੀਤੀ ਜਾ ਰਹੀ ਸੀ ਤਰਸੂਲ ਦੇ ਸੰਬੰਧ ਵਿਚ, ਗਦਾ ਤਰਸੂਲਾਂ ਬਰਸ਼ੀਆਂ ਨਿਸ਼ਾਨ ਲਸਨ ਲਸਾਵਲੇ ਚੰਡੀ ਦੀ ਵਾਰ ਦਸਮ ਗ੍ਰੰਥ। ਕਹਿੰਦੇ ਨੇ ਉਹ ਫੌਜ ਤਰਸੂਲਾਂ ਵਾਲੀ ਨਹੀਂ ਹੋਵੇਗੀ, ਉਹ ਨਿਕਰ ਧਾਰੀਆਂ ਨੇ ਵੀ ਹੁਕਮਰਾਨਾਂ ਦੀ ਸ਼ਹਿ ਤੇ ਇੱਕ ਫੌਜ ਬਣਾ ਲਈ, ਇੱਕ ਸੈਨਾ ਬਣਾ ਲਈ, ਉਹਦਾ ਨਾਮ ਰੱਖਿਆ ਸ਼ਿਵ ਸੈਨਾ। ਔਰ ਭਗਵਾਨ ਸ਼ੰਕਰ ਦਾ ਤਰਸੂਲ ਬਣਾ ਬਣਾ ਕੇ ਦੇਣ ਔਰ ਉਹ ਲੋਕਾਂ ਨੂੰ ਮੁੱਲ ਵੇਚਣ ਉਹਨਾਂ ਤਰਸੂਲਾਂ ਨੂੰ, ਔਰ ਉਹ ਫੌਜ ਉਹ ਸੈਨਾ ਬਣਾਉਣ ਵਾਲੇ ਜਿਹੜੇ ਲੋਕ ਸਨ ਉਹਨਾਂ ਦੀ ਹਿਫਾਜ਼ਤ ਕਰਨ ਸਰਕਾਰ ਦੇ ਪਹਿਰੇਦਾਰ, ਪੁਲਿਸਮੈਨ ਪਿਆਲਾ ਖੋਸਰੀ ਵਾ ਜਿਹੜੀ ਸੈਨਾ ਦੀ ਰਖਵਾਲੀ ਹੋਰ ਦੂਸਰੇ ਲੋਕ ਕਰਨਗੇ ਉਹਨੇ ਦੂਸਰਿਆਂ ਦੀ ਕੀ ਰਖਵਾਲੀ ਕਰਨੀ ਹੈ। ਜਿਸ ਫੌਜ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਉਹ ਫੌਜ ਉਹ ਹੋਵੇਗੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਲੋਹ ਪ੍ਰਕਾਸ਼। ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦੋਹੀ ਫਿਰੇਗੀ ਐਲਾਨ ਹੋਵੇਗਾ ਕਿ ਉਹ ਸਾਰੇ ਸੰਸਾਰ ਦਾ ਹੁਣ ਹੁਕਮਰਾਨ ਹੈ ਸਿੱਖੀ ਨੇ ਤੇ ਪਹਿਲਾਂ ਉਸੇ ਨੂੰ ਹੀ ਆਪਣਾ ਹੁਕਮਰਾਨ ਆਪਣਾ ਸੁਲਤਾਨ ਆਪਣਾ ਬਾਦਸ਼ਾਹ ਪ੍ਰਵਾਨ ਕੀਤਾ ਹੈ। ਤਾਹੀਓ ਤਾਂ ਸਿੱਖ ਕਿਸੇ ਨੂੰ ਵੀ ਆਪਣਾ ਹੁਕਮਰਾਨ ਮਨਜ਼ੂਰ ਨਹੀਂ ਕਰਦੇ ਪ੍ਰਵਾਨ ਨਹੀਂ ਕਰਦੇ। ਪਿਆਲਾ ਖੋ ਸ੍ਰੀ ਵਾਹ। ਥੋੜਾ ਜਿਹਾ ਸਮਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜ਼ਰੂਰ ਉਹਨਾਂ ਨੇ ਆਪਣਾ ਮਹਾਰਾਜਾ ਪ੍ਰਵਾਨ ਕੀਤਾ ਪਰ ਇਸ ਖਿਆਲ ਨਾਲ ਵੀ ਉਹ ਸਾਡਾ ਭਰਾ ਹੈ ਉਹ ਸਾਡਾ ਭਰਾ ਹੈ। ਇਸ ਨਜ਼ਰੀਏ ਨਾਲ ਥੋੜੀ ਦੇਰ ਲਈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪ੍ਰਵਾਨ ਕੀਤਾ ਪਰ ਜਦੋਂ ਉਹਨਾਂ ਨੇ ਦੇਖਿਆ ਸਾਡਾ ਭਰਾ ਵੀ ਮਨ ਮਰਜ਼ੀ ਕਰਨ ਲੱਗਾ ਹੈ ਤੇ ਉਹਨਾਂ ਨੇ ਸਭ ਦੁਨੀਆਂ ਦੇ ਸਾਹਮਣੇ ਬੰਨ ਕੇ ਵਿਰਕਸ਼ ਦੇ ਨਾਲ ਇਮਲੀ ਦੇ ਨਾਲ ਉਹਨੂੰ ਕੋਟੜੇ ਮਾਰਨੇ ਸ਼ੁਰੂ ਕਰ ਦਿੱਤੇ ਵੀ ਅਸੀਂ ਇਸ ਦੀ ਤਾਬਿਆਦਾਰੀ ਵਿਚ ਹਾਂ ਜਿਸ ਦੇ ਪਾਸ ਤੈਨੂੰ ਕੋਟੜੇ ਲਗਾਏ ਜਾ ਰਹੇ ਨੇ। ਅਸੀਂ ਕਿਸੇ ਹੁਕਮਰਾਨ ਦੀ ਤਾਬਿਆਦਾਰੀ ਨਹੀਂ ਕਰਦੇ ਅਸੀਂ ਹੁਕਮ ਜੇ ਮੰਨਦੇ ਹਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹੀ ਮੰਨਦੇ ਹਾਂ ਤੇ ਇਸ ਤਖ਼ਤ ਉੱਪਰ ਜਿਹੜਾ ਬੈਠਣ ਵਾਲਾ ਹੈ ਉਹ ਹੀ ਸਾਡਾ ਪਾਤਸ਼ਾਹ ਹੈ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਜਪ ਸਾਹਿਬ। ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਬੇਦ ਕਤੇਬ ਸੰਸਾਰ ਹਬਾ ਹੂੰ ਬਹਰਾ ਨਾਨਕ ਕਾ ਪਾਤਸ਼ਾਹੋ ਦਿਸ ਹੈ ਜਾਹਰਾ ਆਸਾ ਮਹੱਲਾ ਪੰਜਵਾਂ। ਹਜ਼ੂਰ ਵਰਣਨ ਕਰ ਰਹੇ ਨੇ ਉਹ ਜਿਹੜੇ ਦੁੱਖ ਦੇਣ ਵਾਲੇ ਸੂਲ ਦਰਥ ਹੈ ਦੁੱਖ ਸੂਲ ਸੁਰਾਹੀ ਖੰਜਰ ਪਿਆਲਾ ਬਿੰਕ ਸਾਹੀਆਂ ਦਾ ਸੈਣਾ ਦਸਮ ਗ੍ਰੰਥ ਦਸ਼ਮੇਸ਼ ਪਿਤਾ ਜੀ ਦਾ ਕਥਨ ਹੈ ਉਹ ਜਿਹੜੇ ਤਰਸੂਲ ਦੁੱਖ ਦੇਣ ਵਾਲੇ ਸੂਲ ਦੁੱਖ ਦੇਣ ਵਾਲੇ ਤਰਸੂਲ ਸਨ ਉਹ ਆਪਣੇ ਹੱਥਾਂ ਵਿਚ ਘੁਮਾ ਰਹੇ ਨੇ ਉਹ ਆਪਣੇ ਹੱਥਾਂ ਵਿਚ ਇਹਨਾਂ ਸ਼ਸਤਰਾਂ ਨੂੰ ਪਕੜ ਕੇ ਘੁਮਾਣਗੇ ਜਿਵੇਂ ਜਲੂਸ ਨਿਕਲਦੇ ਨੇ ਔਰ ਸਤਿਗੁਰੂ ਜੀ ਦੇ ਅਸਵਾਰਾ ਸਾਹਿਬ ਦੇ ਅੱਗੇ ਅੱਗੇ ਸ਼ਸਤਰ ਧਾਰੀ ਗੁਰੂ ਦੇ ਪਿਆਰ ਵਾਲੇ ਤਿਆਰ ਬਰ ਤਿਆਰ ਸਿੰਘ ਸ਼ਸਤਰ ਵਿਦਿਆ ਦਾ ਪ੍ਰਗਟਾਓ ਕਰਦੇ ਆਪਣੇ ਸ਼ਸਤਰ ਘੁਮਾਉਂਦੇ ਨੇ ਇਵੇਂ ਕਲਕੀ ਅਵਤਾਰ ਦੀ ਜਿੱਤ ਦੇ ਮੌਕੇ ਤੇ ਵੀ ਸੂਰਬੀਰ ਆਪਣੇ ਸ਼ਸਤਰਾਂ ਨੂੰ ਘੁਮਾਣਗੇ।
ਗਣ ਦੇਵ ਅਦੇਵ ਪਿਸਾਚ ਪਰੀ
ਕਹਿੰਦੇ ਨੇ ਬਹੁਤ ਸਾਰੇ ਦੇਵਤੇ ਤੇ ਅਦੇਵ ਦੈਂਤ ਪਿਸਾਚ ਮਾਸ ਖਾਣ ਵਾਲੇ ਭੂਤਾਂ ਪ੍ਰੇਤਾਂ ਵਿਚੋਂ ਜਿਹੜੇ ਲੋਕ ਸਮਝੇ ਜਾਂਦੇ ਨੇ ਪਰੀ ਜਿਹੜੀਆਂ ਪਰੀਆਂ ਹਨ ਅਪਛਰਾਂ ਨੇ
ਰਣ ਦੇਖ ਸਭੈ ਰਹਿਸਾਵੇਂਗੇ
ਮੈਦਾਨੀ ਜੰਗ ਦੇ ਅੰਦਰ ਯੁੱਧ ਦੇਖ ਕੇ ਬੜੇ ਰਹਿਸਾਵੇਗੇ ਖੁਸ਼ ਖੁਸ਼ ਹੋਣਗੇ ਖੇਲ ਉੱਠਣਗੇ।